ਤੇਰਾ ਸਤਿਗੁਰ ਪਹੁੰਚੇ ਜਾਏ ਤੇ ਉਤਰੇ ਦੇਖ ਸਥਾਨ ਬਿਨ ਬੈਲੀ ਹਰਤ ਚਲੈ ਲਖੈ ਅਚੰਭ ਜਾਨ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਾਂ ਭਏ ਤਾਂ ਅਵਗੁਣ ਸਭ ਛਪੇ ਕਰੁਣਾ ਨਿਧਾਨ ਪਤਿਤ ਪਾਵਨ ਭਗਤ ਵਛਲ ਅਨਾਥ ਨਾਥ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਵਿੱਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਰਹੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋ ਗੁਰੂ ਚਰਨਾਂ ਵਿਚ ਜੁੜ ਕੇ ਪੰਚਮੀ ਦੇ ਮਹੀਨਾਵਾਰੀ ਜੋੜ ਮੇਲੇ ਸਮਾਗਮ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਮਨਾ ਰਹੇ ਅੰਮ੍ਰਿਤ ਵੇਲੇ ਤੋਂ ਬੇਅੰਤ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਢਾਡੀ ਸਿੰਘਾਂ ਨੇ ਸਤਿਗੁਰਾਂ ਦਾ ਜਸ ਗਾਇਆ ਰਾਗੀ ਸਿੰਘਾਂ ਨੇ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦਾ ਕੀਰਤਨ ਗਾਇਨ ਕੀਤਾ ਹੈ ਹੁਣ ਸੰਧਿਆ ਦੇ ਇਸ ਦੀਵਾਨ ਵਿਚ ਸਤਿਗੁਰਾਂ ਦੇ ਇਤਿਹਾਸ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਸਰਵਣ ਕਰਨ ਵਾਸਤੇ ਆਪ ਸਮੂਹ ਬਾਈ ਭਾਈ ਤਤਪਰ ਹੋ ਕੇ ਸਾਵਧਾਨ ਹੋ ਕੇ ਗੁਰੂ ਚਰਨਾਂ ਚ ਜੁੜ ਬੈਠੇ ਸ੍ਰੀ ਗੁਰ ਪੰਥ ਪ੍ਰਕਾਸ਼ ਇਹਨੂੰ ਪ੍ਰਾਚੀਨ ਪੰਥ ਪ੍ਰਕਾਸ਼ ਵੀ ਕਹਿੰਦੇ ਨੇ ਜੋ ਭਾਈ ਰਤਨ ਸਿੰਘ ਭੰਗੂ ਨੇ ਲਿਖਿਆ ਹੈ ਇਹ ਕਥਾ ਆਪ ਜੀ ਸਰਵਣ ਕਰ ਰਹੇ ਮਹੰਤ ਜੈਤ ਰਾਮ ਨੇ ਜੋ ਦਾਦੂ ਦੀਨ ਦਿਆਲ ਦੇ ਦਿਓਰੇ ਦਾ ਮਹੰਤ ਹੈ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਬਾਰੇ ਦੱਸਿਆ ਮਹਾਰਾਜ ਉਹ ਬੜਾ ਸਿੱਧ ਪੁਰਸ਼ ਹੈ ਪਰ ਉਹ ਕਿਸੇ ਸਾਧੂ ਦਾ ਕਿਸੇ ਮਹਾਤਮਾ ਦਾ ਸਤਿਕਾਰ ਨਹੀਂ ਕਰਦਾ ਵੱਡੇ ਵੱਡੇ ਮਹਾਂਪੁਰਸ਼ਾਂ ਨੂੰ ਆਪਣੇ ਪਲੰਘੇ ਤੇ ਬਿਠਾ ਕੇ ਮੂਧਾ ਮਾਰ ਕੇ ਉਨ੍ਹਾਂ ਨੂੰ ਥੱਲੇ ਸੁੱਟ ਕੇ ਮੁੜ ਕੇ ਮਸ਼ਕਰੀ ਕਰਕੇ ਹੱਸਦਾ ਹੈ ਉਹਦਾ ਇੱਕ ਗੁਰੂ ਸੀ ਨਾਥ ਸੀ ਗੋਰਖ ਨਾਥ ਦਾ ਚੇਲਾ ਉਹਨੇ ਉਹਨੂੰ ਪੋਥੀ ਦਿੱਤੀ ਹੋਈ ਹੈ ਉਸ ਪੋਥੀ ਵਿਚ ਬੜੇ ਬੜੇ ਮੰਤਰ ਸ਼ਕਤੀਆਂ ਨੇ ਉਸ ਪੋਥੀ ਵਿਚ ਬੜੇ ਬੜੇ ਰਸਾਇਣ ਲਿਖੇ ਹੋਏ ਨੇ ਬੜੀਆਂ ਬੜੀਆਂ ਕਰਾਮਾਤਾਂ ਤੇ ਅਜਬਤਾਂ ਲਿਖੀਆਂ ਹੋਈਆਂ ਉਸ ਪੋਥੀ ਦੇ ਵਿਚ ਜਿਹੜੇ ਮੰਤਰ ਨੇ ਉਹਨਾਂ ਮੰਤਰਾਂ ਨੂੰ ਉਸ ਵੈਰਾਗੀ ਸਾਧ ਨੇ ਸਿੱਧ ਕੀਤਾ ਹੋਇਆ ਤੇ ਗੋਦਾਵਰੀ ਦੇ ਕੰਢੇ ਤੇ ਉਹਨੇ ਡੇਰਾ ਕੀਤਾ ਹੋਇਆ ਨਾਂਦੇੜ ਸ਼ਹਿਰ ਵਿਚ ਮਹਾਰਾਜ ਮੇਰੀ ਬੇਨਤੀ ਹੈ ਤੁਸੀਂ ਉਧਰ ਨਾ ਜਾਇਆ ਜੇ ਕਲਗੀਧਰ ਨੇ ਬਚਨ ਕੀਤਾ ਮਹੰਤ ਜੈਤ ਰਾਮ ਜੀ ਅਸੀਂ ਹੁਣ ਉੱਥੇ ਜ਼ਰੂਰ ਜਾਵਾਂਗੇ ਤੇ ਜੇ ਗੁਰੂ ਨਾਨਕ ਦੀ ਵਡਿਆਈ ਸਭ ਤੋਂ ਵੱਡੀ ਹੈ ਤੇ ਅਸੀਂ ਵੀ ਬਚਨ ਕਰਦੇ ਹਾਂ ਉਹਨੂੰ ਗੁਰੂ ਨਾਨਕ ਦੇ ਘਰ ਦਾ ਦਾਸ ਬਣਾਵਾਂਗੇ ਉਹਨੂੰ ਭੁੱਲੇ ਹੋਏ ਨੂੰ ਭਟਕੇ ਹੋਏ ਨੂੰ ਮਾਰਗ ਦਰਸ਼ਨ ਕਰਕੇ ਸਿੱਧੇ ਰਸਤੇ ਪਾਵਾਂਗੇ ਤੇ ਜੈਤ ਰਾਮ ਜੀ ਤੁਸੀਂ ਆਪਣਾ ਕੋਈ ਚੇਲਾ ਸਾਡੇ ਨਾਲ ਭੇਜ ਦਿਓ ਜਿਹੜਾ ਉੱਥੇ ਚੱਲ ਕੇ ਸਾਰਾ ਕੁਝ ਵੇਖੇ ਕਿ ਕਿਵੇਂ ਸਾਡੀ ਉਹਦੇ ਨਾਲ ਮੁਲਾਕਾਤ ਹੁੰਦੀ ਹੈ ਤੇ ਉਹ ਵੇਖ ਕੇ ਆ ਕੇ ਤੁਹਾਨੂੰ ਆ ਕੇ ਦੱਸੇ ਕਿ ਉੱਥੇ ਕੀ ਵਰਤਾਰਾ ਵਰਤਿਆ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜਿਵੇਂ ਨੰਦੇੜ ਪਹੁੰਚੇ ਨੇ, ਮਾਧੋ ਦਾਸ ਬੈਰਾਗੀ ਨੂੰ ਜਾ ਕੇ ਸਤਿਗੁਰੂ ਜੀ ਮਿਲੇ ਨੇ, ਜਿਹਦਾ ਨਾਮ ਨਾਰਾਇਣ ਦਾਸ ਵੀ ਹੈ। ਆਓ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਦੋਹਰਾ ਸਤਗੁਰ ਪਹੁੰਚੇ ਜਾਏ ਤੇ ਉਤਰੇ ਦੇਖ ਸਥਾਨ।
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨਾਂਦੇੜ ਪਹੁੰਚੇ ਨੇ। ਨਾਂਦੇੜ ਤੋਂ ਕੁਝ ਸਮਾਂ ਜਿੱਥੇ ਅੱਜ ਕੱਲ ਦਮਦਮਾ ਸਾਹਿਬ ਬਸਮਤ ਨਗਰ ਵਿੱਚ ਮਹਾਰਾਜ ਜੀ ਦਾ ਸਥਾਨ ਹੈ, ਉੱਥੇ ਸਤਿਗੁਰਾਂ ਨੇ ਡੇਰਾ ਕੀਤਾ। ਉਥੋਂ ਚੱਲ ਕੇ ਮਹਾਰਾਜ ਜੀ ਨਾਂਦੇੜ ਪਹੁੰਚੇ। ਭਲਾ ਸਥਾਨ ਵੇਖ ਕੇ ਜਿੱਥੇ ਅੱਜ ਕੱਲ ਗੁਰਦੁਆਰਾ ਨਗੀਨਾ ਘਾਟ ਸਾਹਿਬ ਹੈ, ਬਿਲਕੁਲ ਉਹਦੇ ਸਾਹਮਣੇ ਨਿਹੰਗ ਸਿੰਘਾਂ ਦੀ ਛਾਵਣੀ ਹੈ, ਉਹਨੂੰ ਸਰਬਲੋਹ ਦਾ ਬੂੰਗਾ ਕਹਿੰਦੇ ਹਨ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇੱਥੇ ਆਣ ਕੇ ਉਤਰੇ ਹਨ।
ਬਿਨ ਬੈਲੀ ਹਾਲਤ ਚਲੈ ਲਖੈ ਚੰਬ ਜਾਨ।
ਉਥੋਂ ਬਿਲਕੁਲ ਨਾੜ ਹੀ ਕੁਝ ਕਵਾਟ ਦੇ ਉੱਤੇ 8-10 ਕਿੱਲੇ ਦੀ ਵਾਟ ਤੇ 15 ਕਿੱਲੇ ਦੀ ਵਾਟ ਤੇ ਬਿਲਕੁਲ ਨੇੜੇ ਹੀ ਮਾਧੋ ਦਾਸ ਬੈਰਾਗੀ ਦਾ ਡੇਰਾ ਹੈ। ਮਹਾਰਾਜ ਜੀ ਉਤਰ ਗਏ ਸਿੰਘਾਂ ਦੇ ਸਮੇਤ। ਵੇਖਿਆ ਵੀ ਜਿਹੜਾ ਮਾਧੋ ਦਾਸ ਬੈਰਾਗੀ ਦਾ ਡੇਰਾ, ਜਿੱਥੇ ਅੱਜ ਕੱਲ ਉਸ ਸਥਾਨ ਦਾ ਨਾਮ ਗੁਰਦੁਆਰਾ ਬੰਦਾ ਘਾਟ ਸਾਹਿਬ ਹੈ, ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਉਹ ਸਥਾਨ ਬਣਿਆ ਹੋਇਆ, ਉਸ ਸਥਾਨ ਦਾ ਨਾਮ ਹੈ ਗੁਰਦੁਆਰਾ ਬੰਦਾ ਘਾਟ। ਉਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਗਏ ਤੇ ਜਾ ਕੇ ਵੇਖਿਆ ਵੀ ਉਥੇ ਕਰਾਮਾਤ ਪ੍ਰਗਟ ਹੈ, ਹਲਟਾਂ ਵਾਲਾ ਖੂਹ ਚੱਲ ਰਿਹਾ ਉਥੇ। ਹੈਰਾਨੀ ਇਸ ਗੱਲ ਦੀ ਹੈ ਵੀ ਹਲਟਾਂ ਨੂੰ ਫੇਰਨ ਵਾਸਤੇ ਬਲਦ ਚਾਹੀਦੇ ਨੇ, ਪਰ ਬਿਨਾਂ ਬਲਦਾਂ ਤੋਂ ਹਲਟ ਚੱਲ ਰਹੀ, ਬਿਨਾਂ ਬਲਦਾਂ ਤੋਂ ਹਲਟ ਚੱਲ ਰਹੀ ਹੈ। ਇਹੋ ਜਿਹੀ ਪ੍ਰਤੱਖ ਕਰਾਮਾਤ ਉਥੇ ਵਰਤੀ ਹੈ, ਔਰ ਸਾਰਾ ਸੰਸਾਰ ਇੱਦਾਂ ਦੀ ਕਲਾ ਬੰਦੇ ਦੀ ਵੇਖ ਕੇ, ਮਾਧੋ ਦਾਸ ਬੈਰਾਗੀ ਦੀ ਇਹੋ ਜਿਹੀ ਕਲਾ ਵੇਖ ਕੇ ਅਚੰਬਤ ਨੇ, ਹੈਰਾਨ ਹਨ।
ਜੋ ਪਏ ਬਹੁਤ ਜਗ੍ਹਾ ਉਨ ਬੇਸ਼ ਬਣਾਏ, ਦੇਖਤ ਚਿਤ ਜਿਸ ਰਹਿ ਲੁਬਾਏ।
ਬੰਦੇ ਨੇ ਆਪਣੇ ਡੇਰੇ ਦੇ ਉੱਤੇ, ਮਾਧੋ ਦਾਸ ਬੈਰਾਗੀ ਨੇ ਆਪਣਾ ਜਿਹੜਾ ਡੇਰਾ ਬਣਾਇਆ ਹੋਇਆ, ਉਹਦੇ ਵਿੱਚ ਉਹਨੇ ਭਾਂਤ ਭਾਂਤ ਦੇ ਵੇਸ ਰਚੇ ਹੋਏ, ਬੜੀਆਂ ਬੜੀਆਂ ਆਜ਼ਮਤਾਂ, ਕਿਉਂਕਿ ਤਾਂਤਰਿਕ ਸੀ ਨਾ, ਮੰਤਰ ਜੰਤਰ ਇਹਨੂੰ ਆਉਂਦੇ ਸੀ, ਸਿੱਧ ਕੀਤੇ ਹੋਏ ਸੀ, ਆਪਣੇ ਮੰਤਰਾਂ ਤੰਤਰਾਂ ਦੀ ਸ਼ਕਤੀ ਨਾਲ ਬੜੇ ਬੜੇ ਵੇਸ ਬਣਾਏ ਹੋਏ ਸਨ, ਬੜੀਆਂ ਬੜੀਆਂ ਚੰਗੀਆਂ ਚੀਜ਼ਾਂ ਇਹਨੇ ਬਣਾਈਆਂ ਹੋਈਆਂ ਸੀ, ਜਿਨ੍ਹਾਂ ਨੂੰ ਵੇਖ ਵੇਖ ਕੇ ਲੋਕ ਲੁਭਾਏਮਾਨ ਹੁੰਦੇ ਨੇ, ਵੇਖ ਕੇ ਲੋਕ ਪ੍ਰਭਾਵਿਤ ਹੁੰਦੇ ਨੇ।
ਪਲੰਗ ਅੰਦਰ ਤੋਂ ਤੈ ਇੱਕ ਡਹਾ।
ਮਾਧੋ ਦਾਸ ਬੈਰਾਗੀ ਨੇ ਆਪਣੇ ਜਿਹੜਾ ਇਹਦਾ ਅੰਦਰ ਸੀ ਕਮਰਾ ਬਣਾਇਆ ਹੋਇਆ, ਬੜਾ ਸੋਹਣਾ ਚਿੱਤਰਕਾਰੀਆਂ ਕਰਕੇ, ਉਹਦੇ ਵਿੱਚ ਇਹਨੇ ਇੱਕ ਪਲੰਘਾ ਡਾਹਿਆ ਹੋਇਆ ਸੀ, ਬੜਾ ਵੱਡਾ ਪਲੰਘਾ ਸੀ, ਪਲੰਘੇ ਤੇ ਵਿਛਾਉਣਾ ਵਿਛਾਇਆ ਆ, ਉੱਤੇ ਚਾਦਰ ਵਿਛਾਈ ਹੋਈ, ਉਪਾਧਾਨ ਸਰਾਣਾ ਰੱਖਿਆ ਹੋਇਆ, ਸੇਜਾ ਬੰਦ ਲਾਇਆ ਹੋਇਆ, ਤੇ ਬੜਾ ਸੋਹਣਾ ਪਲੰਘਾ ਇਹਨੇ ਅੰਦਰ ਰੱਖਿਆ ਹੋਇਆ।
ਗੱਦੀ ਸਿਰਹਾਣੋਂ ਉੱਪਰ ਆ,
ਉਸ ਪਲੰਘੇ ਦੇ ਉੱਤੇ ਇਹਨੇ ਗੱਦੀ ਲਾਈ ਹੋਈ ਹੈ, ਉਹਦੇ ਤੇ ਸਰਾਣਾ ਰੱਖਿਆ ਹੋਇਆ, ਸੋਹਣੀ ਚਾਦਰ ਵਿਛਾਈ ਹੋਈ ਹੈ, ਬੜਾ ਸੋਹਣਾ ਪਲੰਘਾ ਹੈ।
ਸਵਾ ਸੋ ਗਜ ਧਰ ਉੱਚੋ ਰਹਿ।
ਉਸ ਪਲੰਘੇ ਦੀ ਖਾਸੀਅਤ ਇਹ ਨਜ਼ਰ ਆ ਰਹੀ ਹੈ ਕਿ ਉਹ ਪਲੰਘਾ ਜ਼ਮੀਨ ਤੋਂ ਸਵਾ ਗਿੱਠ ਉੱਚਾ ਹੈ, ਉਹ ਜਿਹੜਾ ਪਲੰਘਾ ਹੈ ਨਾ, ਉਹ ਜ਼ਮੀਨ ਤੋਂ ਉੱਚਾ ਹੈ, ਜ਼ਮੀਨ ਦੇ ਨਾਲ ਨਹੀਂ ਲੱਗਾ ਹੋਇਆ। ਸਵਾ ਗਜ ਲਿਖਿਆ ਇੱਥੇ ਵੀ ਸਵਾ ਗਜ ਉਹ ਪਲੰਘਾ ਜਿਹੜਾ ਹੈ ਉਹ ਜ਼ਮੀਨ ਤੋਂ ਉੱਪਰ ਉੱਠਿਆ ਹੋਇਆ।
ਨਾਰਾਇਣ ਦਾਸ ਜਿਸ ਉੱਪਰ ਬਹਿ,
ਜਿਹੜਾ ਇਹ ਨਾਰਾਇਣ ਦਾਸ ਹੈ ਜਿਹਨੂੰ ਆਪਾਂ ਮਾਧੋ ਦਾਸ ਬੈਰਾਗੀ ਵੀ ਕਹਿੰਦੇ, ਤੇ ਬਾਅਦ ਵਿਚ ਇਹਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਕਰਕੇ ਪ੍ਰਗਟ ਹੋਇਆ, ਇਹ ਨਾਰਾਇਣ ਦਾਸ ਮਾਧੋ ਦਾਸ ਬੈਰਾਗੀ ਉਸ ਪਲੰਘੇ ਦੇ ਉੱਤੇ ਬੈਠਦਾ। ਜਦੋਂ ਬਹਿੰਦਾ ਉਸ ਪਲੰਘੇ ਤੇ ਤੇ ਪਲੰਘਾ ਥੱਲੇ ਜ਼ਮੀਨ ਤੇ ਨਹੀਂ ਲੱਗਾ ਹੁੰਦਾ, ਉਹ ਪਲੰਘਾ ਜ਼ਮੀਨ ਤੋਂ ਸਵਾ ਗਜ ਉੱਪਰ ਉੱਠਿਆ ਹੁੰਦਾ ਹੈ।
ਔਰ ਬਹੇ ਇਸ ਦੇ ਗਿਰਾਏ,
ਉਸ ਪਲੰਘੇ ਦੇ ਉੱਤੇ ਜੇ ਕੋਈ ਹੋਰ ਮਹਾਤਮਾ ਆ ਕੇ, ਕੋਈ ਸਾਧੂ ਕੋਈ ਸੰਤ ਆ ਕੇ ਬੈਠ ਜਾਂਦਾ ਤਾਂ ਇਹ ਕੀ ਕਰਦਾ, ਉਹ ਪਲੰਘਾ ਮੂਧਾ ਮਾਰ ਕੇ ਉਹਨੂੰ ਥੱਲੇ ਸੁੱਟ ਦਿੰਦਾ। ਮਾਧੋ ਦਾਸ ਨਾਰਾਇਣ ਦਾਸ ਇਹ ਕੰਮ ਕਰਦਾ ਸੀ ਕਿ ਉਹ ਜਿਹੜਾ ਪਲੰਘ ਹੈ, ਕਰਾਮਾਤੀ ਪਲੰਘ ਹੈ, ਉਹਦੇ ਤੇ ਜਿਸ ਨੂੰ ਵੀ ਬਿਠਾਉਂਦਾ ਜੇ ਕੋਈ ਹੋਰ ਆ ਕੇ ਬਹਿੰਦਾ ਮਹਾਤਮਾ ਸਾਧੂ, ਜਿਵੇਂ ਜੈਤ ਰਾਮ ਨੇ ਵੀ ਦੱਸਿਆ ਸੀ ਨਾ, ਦਾਦੂ ਦੀਨ ਦਿਆਲ ਦਿਓਰੇ ਦੇ ਮਹੰਤ ਨੇ ਕਲਗੀਧਰ ਨੂੰ ਕਿ ਮਹਾਰਾਜ ਮੈਨੂੰ ਵੀ ਪਲੰਘੇ ਤੇ ਬਿਠਾ ਕੇ ਉਹਨੇ ਥੱਲੇ ਸੁੱਟ ਕੇ ਮੂਧਾ ਮਾਰ ਦਿੱਤਾ। ਇਸੇ ਤਰ੍ਹਾਂ ਉਸ ਪਲੰਘੇ ਦੇ ਉੱਤੇ ਕਈਆਂ ਨੂੰ ਇਹ ਬਿਠਾ ਕੇ ਮੂਧਾ ਮਾਰ ਕੇ ਸੁੱਟ ਦਿੰਦਾ ਤੇ ਉਹਨਾਂ ਤੇ ਫਿਰ ਹੱਸਦਾ ਹੈ।
ਇਸ ਬਿਉਂਤ ਤੇ ਉਹਨੇ ਬਣਾਏ,
ਇਸ ਬਿਉਂਤ ਦੇ ਨਾਲ ਉਹਨੇ ਇਹ ਪਲੰਘਾ ਬਣਾਇਆ ਹੋਇਆ। ਉਹ ਪਲੰਘਾ ਸਵਾ ਗਜ ਜ਼ਮੀਨ ਤੋਂ ਉੱਪਰ ਰਹਿੰਦਾ, ਧਰਤੀ ਤੋਂ ਉੱਪਰ ਰਹਿੰਦਾ। ਜਿਹੜਾ ਵੀ ਕੋਈ ਉੱਤੇ ਆ ਕੇ ਬੈਠਦਾ ਪਲੰਘਾ ਮੂਧਾ ਹੋ ਜਾਂਦਾ, ਉਹ ਜ਼ਮੀਨ ਤੇ ਥੱਲੇ ਭੁੰਜਿਆਂ ਡਿੱਗ ਪੈਂਦਾ ਹੈ।
ਦੋਹੇਰਾ ਪਹੁੰਚਿਓ ਸਤਿਗੁਰ ਜੀ ਸਮੈ ਗਇਓ ਬੰਦੇ ਕਉ ਔਰ।
ਜਦੋਂ ਸਤਿਗੁਰੂ ਕਲਗੀਧਰ ਜੀ ਦੇ ਡੇਰੇ ਵਿੱਚ ਪਹੁੰਚੇ ਨਾ, ਮਾਧੋ ਦਾਸ ਬਰਾਗੀ ਦੇ ਨਾਰਾਇਣ ਦਾਸ ਦੇ ਡੇਰੇ ਤੇ ਪਰਮੇਸ਼ਰ ਵੱਲੋਂ ਹੀ ਮਾਧੋ ਦਾਸ ਬਰਾਗੀ ਆਪਣੇ ਡੇਰੇ ਤੋਂ ਕਿਤੇ ਬਾਹਰ ਗਿਆ ਹੋਇਆ ਸੀ, ਉਸ ਵੇਲੇ ਡੇਰੇ ਚ ਮੌਜੂਦ ਨਹੀਂ ਸੀ। ਸਤਿਗੁਰੂ ਕਲਗੀਧਰ ਪਾਤਸ਼ਾਹ ਦੀ ਗੈਰ ਹਾਜ਼ਰੀ ਦੇ ਵਿੱਚ ਇਹਦੇ ਡੇਰੇ ਤੇ ਪਹੁੰਚੇ ਹਨ।
ਪਲੰਘ ਸ਼ਿੰਗਾਰਿਓ ਦੇਖ ਕੇ ਗੁਲਚਰ ਬੈਠੇ ਦੌਰ।
ਕਲਗੀਧਰ ਪਾਤਸ਼ਾਹ ਨੇ ਉਹੀ ਕਰਾਮਾਤੀ ਪਲੰਘ ਵੇਖਿਆ ਜਿਹੜੇ ਪਲੰਘ ਤੇ ਸਾਧੂਆਂ ਨੂੰ ਬਿਠਾ ਕੇ ਮੂਧਾ ਸੁੱਟ ਕੇ ਥੱਲੇ ਮਾਰਦਾ ਸੀ ਤੇ ਪਲੰਘਾ ਉੱਤੇ ਮੂਧਾ ਕਰ ਦਿੰਦਾ ਸੀ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਗਏ ਤੇ ਉਸੇ ਪਲੰਘੇ ਤੇ ਜਾ ਕੇ ਚੜ ਕੇ ਬਹਿ ਗਏ ਕਿ ਵੇਖਦੇ ਆ ਇਹ ਮਾਧੋ ਦਾਸ ਬੈਰਾਗੀ ਹੁਣ ਸਾਡੇ ਬੈਠਣ ਤੋਂ ਇਹ ਪਲਘਾ ਕਿਵੇਂ ਮੂਧਾ ਮਾਰੇਗਾ। ਉਹਦਾ ਮਾਣ ਜੋ ਤੋੜਨਾ ਸੀ, ਹੰਕਾਰ ਖਤਮ ਕਰਨਾ ਸੀ, ਹੰਕਾਰ ਦੀ ਨਿਵਿਰਤੀ ਕਰਨੀ ਸੀ। ਮਾਧੋ ਦਾਸ ਦੇ ਅੰਦਰੋਂ ਜਿਹੜਾ ਉਹ ਭਰਮਿਆ ਹੋਇਆ ਭਟਕਿਆ ਹੋਇਆ ਉਹਨੂੰ ਸਿੱਧੇ ਰਸਤੇ ਪਾਉਣਾ ਸੀ ਕਲਗੀਧਰ ਨੇ, ਉਹਦੇ ਕੋਲੋਂ ਪੰਥ ਦੀ ਸੇਵਾ ਲੈਣੀ ਸੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਦੇ ਹੰਕਾਰ ਨੂੰ ਤੋੜਨ ਵਾਸਤੇ ਜਿਹੜਾ ਇਹਦਾ ਪਲੰਘਾ ਪਿਆ ਹੋਇਆ ਅੰਦਰ, ਉਸੇ ਪਲੰਘੇ ਤੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਜਾ ਕੇ ਚੜ ਕੇ ਬੈਠ ਗਏ ਨੇ।
ਕਿਉਂ ਪਏ ਤਿਸਕੇ ਬੱਕਰੇ ਸਿੰਘਨ ਘਾਏ।
ਮਾਧੋ ਦਾਸ ਬੈਰਾਗੀ ਦੇ ਡੇਰੇ ਤੇ ਇਹਦੇ ਬੱਕਰੇ ਟੁਰੇ ਫਿਰਦੇ ਸੀ। ਸਿੰਘਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ਼ਾਰਾ ਕੀਤਾ, ਉਹ ਸਿੰਘ ਜਿਹੜੇ ਸਨ ਉਹਨਾਂ ਕੀ ਕੀਤਾ, ਇਹਦੇ ਜਿਹੜੇ ਉਹ ਬੱਕਰੇ ਸਨ ਝਟਕਾ ਦਿੱਤੇ। ਨਿਹੰਗ ਸਿੰਘਾਂ ਦੇ ਬੋਲਿਆਂ ਵਿੱਚ ਬੱਕਰੇ ਨੂੰ ਚੁਟੰਗਾ ਕਹਿੰਦੇ ਨੇ। ਉਹ ਜਿੰਨੇ ਚੁਟੰਗੇ ਉੱਥੇ ਫਿਰਦੇ ਸੀ ਉਹ ਚੁਟੰਗੇ ਸਿੰਘਾਂ ਨੇ ਝਟਕਾ ਦਿੱਤੇ।
ਕੱਟ ਕੁੱਟ ਦੇ ਦੇਗਨ ਪਾਏ,
ਕੱਟ ਕੁੱਟ ਕੇ ਕਹਿੰਦੇ ਉਹਨਾਂ ਬੱਕਰਿਆਂ ਨੂੰ ਝਟਕਾ ਕੇ ਦੇਗਚਿਆਂ ਵਿੱਚ ਚਾੜ ਦਿੱਤੇ।
ਤਿਸ ਚੇਲੇ ਜਾ ਕਰੀ ਪੁਕਾਰ,
ਉਹਦੇ ਜਿਹੜੇ ਚੇਲੇ ਸੀ ਨਾ ਮਾਧੋ ਦਾਸ ਵੈਰਾਗੀ ਦੇ ਨਾਰਾਇਣ ਦਾਸ ਦੇ, ਉਹਨਾਂ ਨੇ ਵੇਖਿਆ ਵੀ ਸਾਡਾ ਡੇਰਾ ਤਾਂ ਪਿੱਟ ਗਿਆ, ਕਿਉਂਕਿ ਮਾਧੋ ਦਾਸ ਵੈਸ਼ਨਵ ਸਾਧ ਸੀ ਤੇ ਵੈਸ਼ਨਵ ਸਾਧ ਜਿਹੜਾ ਹੈ ਉਹਦੇ ਡੇਰੇ ਤੇ ਬੱਕਰੇ ਝਟਕਾ ਦੇਣੇ, ਡੇਰਾ ਲਹੂ ਲੁਹਾਨ ਕਰ ਦੇਣਾ, ਵੀ ਸਾਰਾ ਡੇਰਾ ਪਵਿੱਤਰ ਕਰ ਦਿੱਤਾ। ਫਿਰ ਉਹਦੇ ਪਲੰਘੇ ਦੇ ਉੱਤੇ ਗੁਰੂ ਜੀ ਆ ਕੇ ਬਹਿ ਗਏ ਨੇ। ਉਹ ਜਿੰਨੇ ਚੇਲੇ ਸੀ ਨਾ ਮਾਧੋ ਦਾਸ ਵੈਰਾਗੀ ਦੇ ਉੱਥੇ ਡੇਰੇ ਚ ਫਿਰਦੇ ਹੋਏ, ਉਹ ਜਿੰਨੇ ਚੇਲੇ ਸਨ ਦੌੜ ਕੇ ਜਿੱਥੇ ਮਾਧੋ ਦਾਸ ਜੰਗਲ ਚ ਬੈਠਾ ਸੀ ਉਹਦੇ ਕੋਲ ਗਏ ਹਨ।
ਕਰਾਏ ਕ੍ਰੋਧ ਲੈ ਆਏ ਨਾਰ,
ਔਰ ਬੜੇ ਕ੍ਰੋਧ ਦੇ ਨਾਲ ਮਾਧੋ ਦਾਸ ਨਾਰਾਇਣ ਦਾਸ ਨੂੰ ਵੈਰਾਗੀ ਨੂੰ ਆਪਣੇ ਨਾਲ ਲੈ ਕੇ ਆਏ।
ਦੇਖਤ ਪਲੰਘ ਸੋ ਅਤ ਰੋ ਭਰਿਓ,
ਜਦੋਂ ਮਾਧੋ ਦਾਸ ਆਇਆ ਨਾ ਉਹਨੇ ਵੇਖਿਆ ਵੀ ਅੱਗੇ ਪਲੰਘੇ ਤੇ ਕਲਗੀਧਰ ਜੀ ਬੈਠੇ ਨੇ, ਇਹਦਾ ਪਲੰਘਾ ਸੀ ਵੀ ਮੇਰੇ ਪਲੰਘੇ ਦੇ ਉੱਤੇ ਆ ਕੇ ਚੜ ਕੇ ਬਹਿ ਗਏ ਨੇ। ਵੇਖ ਕੇ ਇਹਦੇ ਮਨ ਚ ਬੜਾ ਗੁੱਸਾ ਆਇਆ, ਇਹਦੇ ਹਿਰਦੇ ਚ ਬੜਾ ਰੋਹ ਆਇਆ, ਗੁੱਸੇ ਨਾਲ ਭਰ ਗਿਆ।
ਕ੍ਰੋਧਿਤ ਬੀਰ ਨੂੰ ਹੁਕਮ ਸੁ ਕਰਿਓ।
ਹੁਣ ਇਹਨੇ ਬੀਰ ਸਿੱਧ ਕੀਤੇ ਹੋਏ ਸੀ, 52 ਬੀਰ ਹੁੰਦੇ ਨੇ ਨਾ, ਉਹਨਾਂ ਚੋਂ 5 ਬੀਰ ਇਹਨੇ ਸਿੱਧ ਕੀਤੇ ਹੋਏ ਸੀ, ਆਪਣੇ ਕਾਬੂ ਚ ਕੀਤੇ ਹੋਏ ਸੀ। ਉਹ ਜਿਹੜੇ ਬੀਰ ਸਨ ਉਹਨਾਂ ਬੀਰਾਂ ਨੂੰ ਇਹਨੇ ਹੁਕਮ ਕੀਤਾ, ਗੁੱਸੇ ਵਿਚ ਆ ਕੇ ਉਹਨਾਂ ਬੀਰਾਂ ਨੂੰ ਆਗਿਆ ਕੀਤੀ।
ਯਾ ਬੀਰਨ ਤਬ ਪਲੰਗ ਉਠਾਇਆ,
ਬੀਰਾਂ ਨੂੰ ਆਖਿਆ ਜਾਓ, ਜਿਵੇਂ ਅੱਗੇ ਕਰਦਾ ਸੀ ਵੀ ਜਦੋਂ ਕੋਈ ਮਹਾਤਮਾ ਉਸ ਪਲੰਘੇ ਤੇ ਬਹਿੰਦਾ ਸੀ, ਬੀਰਾਂ ਨੂੰ ਕਹਿ ਕੇ ਪਲੰਘਾ ਮੂਧਾ ਮਰਵਾ ਦਿੰਦਾ ਸੀ। ਅੱਜ ਵੀ ਇਹਨੇ ਇਸੇ ਤਰ੍ਹਾਂ ਕੀਤਾ, ਇਹਨੇ ਆਖਿਆ ਵੀ ਕੋਈ ਉਦਾਂ ਦਾ ਹੀ ਸਾਧੂ ਹੋਣਾ ਜਿਹੜੇ ਪਹਿਲਾਂ ਆਉਂਦੇ ਸੀ, ਪਰ ਇਹ ਨਹੀਂ ਸੀ ਜਾਣਦਾ ਵੀ ਇਹਨਾਂ ਵਰਗਾ ਕੋਈ ਨਹੀਂ। ਇਹ ਹਾਲੇ ਮਾਧੋ ਦਾਸ ਨੂੰ ਨਹੀਂ ਸੀ ਪਤਾ ਕਿ ਇਹਨਾਂ ਜੈਸਾ ਕੋਈ ਨਹੀਂ, ਇਹ ਉਹ ਗੁਰਦੇਵ ਨੇ ਜਿਨ੍ਹਾਂ ਜੈਸਾ ਨਾ ਕੋਈ ਹੈ ਤੇ ਨਾ ਹੋਵੇਗਾ। ਮਾਧੋ ਦਾਸ ਨੇ ਆਪਣੇ ਬੀਰਾਂ ਨੂੰ ਆਗਿਆ ਕੀਤੀ, ਉਹ ਬੀਰ ਗਏ ਜਾ ਕੇ ਉਹਨਾਂ ਨੇ ਜਿਹੜਾ ਪਲੰਘਾ ਸੀ ਸਤਿਗੁਰੂ ਜੀ ਜਿਸ ਪਲੰਘੇ ਤੇ ਬੈਠੇ ਸਨ, ਉਸ ਪਲੰਘੇ ਨੂੰ ਜਾ ਕੇ ਚੁੱਕਣ ਲੱਗੇ ਮੂਧਾ ਮਾਰਨ ਵਾਸਤੇ।
ਸਤਿਗੁਰ ਤੀਰੇ ਸਾਥ ਦਬਾਇਆ,
ਮਹਾਰਾਜ ਜੀ ਕਲਗੀਧਰ ਦੇ ਹੱਥ ਵਿਚ ਤੀਰ ਸਨ, ਗੁਰਦੇਵ ਨੇ ਜਿਹੜੇ ਪਲੰਘੇ ਦੇ ਪਾਵੇ ਸਨ ਉਹਨਾਂ ਚ ਤੀਰ ਗੱਡ ਦਿੱਤੇ, ਤੇ ਤੀਰ ਦੇ ਨਾਲ ਮਹਾਰਾਜ ਜੀ ਨੇ ਪਲੰਘੇ ਨੂੰ ਥੱਲੇ ਦੱਬ ਲਿਆ, ਪਲੰਘੇ ਨੂੰ ਥੱਲੇ ਲਾ ਲਿਆ।
ਫਿਰ ਮਵੱਕਲ ਲਾਇਓ ਤਾਨ,
ਉਹ ਜਿਹੜੇ ਮਵੱਕਲ ਸਨ ਜਿਨ੍ਹਾਂ ਨੂੰ ਬੀਰ ਕਹਿੰਦੇ ਨੇ, ਉਹਨਾਂ ਨੇ ਆਪਣਾ ਪੂਰਾ ਤਾਨ ਲਾਇਆ, ਜਿੰਨਾ ਜ਼ੋਰ ਸੀ ਉਹਨਾਂ ਵਿਚ ਉਹਨਾਂ ਆਪਣਾ ਪੂਰਾ ਜ਼ੋਰ ਲਾਇਆ।
ਤੇ ਫਿਰ ਉੱਠਿਓ ਨਾ ਅੰਗਲ ਸਮਾਨ,
ਪਹਿਲਾਂ ਤਾਂ ਉਹ ਪਲੰਘਾ ਜਿਹੜਾ ਸੀ ਨਾ ਜ਼ਮੀਨ ਤੋਂ ਵੀ 1.25 ਗਜ ਉੱਪਰ ਸੀ। ਮਹਾਰਾਜ ਜੀ ਨੇ ਜਦੋਂ ਤੀਰ ਲਾਏ ਤੇ ਉਹ ਪਲੰਘਾ ਥੱਲੇ ਜ਼ਮੀਨ ਤੇ ਲੱਗ ਗਿਆ, ਪਹਿਲਾਂ ਤਾਂ ਉੱਚਾ ਸੀ ਫਿਰ ਜ਼ਮੀਨ ਤੇ ਲੱਗ ਗਿਆ। ਉਹਨਾਂ ਬੀਰਾਂ ਨੇ ਪੂਰਾ ਜ਼ੋਰ ਜਿੰਨਾ ਤਾਣ ਸੀ ਦਾਣ ਲਾ ਹਟੇ, ਉਹਨਾਂ ਬੀਰਾਂ ਦਾ ਤਾਣ ਨਹੀਂ ਚੱਲਿਆ। ਕਹਿੰਦੇ ਪਲੰਘਾ ਤਾਂ ਕੀ ਚੁੱਕਣਾ ਸੀ, ਇੱਕ ਅੰਗੂਠੇ ਜਿੰਨਾ ਵੀ ਪਲੰਘਾ ਉੱਪਰ ਨਹੀਂ ਚੁੱਕ ਸਕੇ, ਰੱਤੀ ਭਰ ਵੀ ਪਲੰਘਾ ਉੱਪਰ ਨਹੀਂ ਚੁੱਕ ਸਕੇ। ਨਹੀਂ ਤਾਂ ਉਹ ਬੀਰ ਇੰਨੇ ਤਾਕਤਵਰ ਸਨ ਕਿ ਉਹ ਤੇ ਵੱਡੇ ਵੱਡੇ ਪਹਾੜਾਂ ਤੇ ਪਰਬਤਾਂ ਨੂੰ ਵੀ ਚੁੱਕ ਕੇ ਮੂਧਾ ਮਾਰ ਸਕਦੇ ਸੀ। ਪਰ ਕਲਗੀਆਂ ਵਾਲੇ ਪਾਤਸ਼ਾਹ ਦੇ ਸਾਹਮਣੇ ਬੀਰ ਕੀ ਮਾਇਨਾ ਰੱਖਦੇ ਨੇ? ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਤਾਂ ਇਹਨਾਂ ਸਾਰਿਆਂ ਦੇ ਸਿਰਜਣਹਾਰ ਨੇ, ਆਪ ਪਾਰ ਬ੍ਰਹਮ ਪਰਮੇਸ਼ਵਰ ਨੇ, ਜਿਨ੍ਹਾਂ ਵਿਚ ਤੇ ਅਕਾਲ ਪੁਰਖ ਵਿਚ ਭੇਦ ਹੀ ਕੋਈ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਹੀ ਕਹਿੰਦੇ ਹਨ ਕਿ ਮੋਕੋ ਦਾਸ ਤਵਨ ਕਾ ਜਾਨੋ ਜਾਂ ਮੈਂ ਭੇਦ ਨਾ ਰੰਚ ਪਛਾਨ। ਇਹ ਅਕਾਲ ਪੁਰਖ ਪਰਮੇਸ਼ਰ ਵਿਚ ਅਸੀਂ ਅਭੇਦ ਹਾਂ, ਇੱਕ ਮਿਕ ਹਾਂ, ਤੇ ਹੁਣ ਇਹਨਾਂ ਬੀਰਾਂ ਦੀ ਕੀ ਤਾਕਤ ਚੱਲਣੀ ਸੀ ਸਤਿਗੁਰਾਂ ਦੇ ਸਾਹਮਣੇ? ਕਹਿੰਦੇ ਉਹ ਬੀਰ ਪੂਰਾ ਜ਼ੋਰ ਲਾ ਹਟੇ, ਇੱਕ ਉਂਗਲ ਭਰ ਵੀ ਉਹ ਪਲੰਘਾ ਹਿਲਾ ਨਹੀਂ ਸਕੇ, ਰੱਤਾ ਵੀ ਪਲੰਘ ਨੂੰ ਹਿਲਾ ਨਹੀਂ ਸਕੇ।
ਪਲੰਘੇ ਚੱਲ ਲੱਗ ਹੋਏ ਗਏ ਕੋਇਲਾ।
ਜਦੋਂ ਵੇਖਿਆ ਨਾ ਨਾਰਾਇਣ ਦਾਸ ਮਾਧੋ ਦਾਸ ਬਰਾਗੀ ਨੇ ਵੀ ਪਲੰਘ ਤਾਂ ਉਸੇ ਤਰ੍ਹਾਂ ਚੱਲ ਪਿਆ, ਇਹ ਤਾਂ ਹਿਲਿਆ ਤੱਕ ਨਹੀਂ ਬੀਰਾਂ ਕੋਲੋਂ, ਵੇਖ ਕੇ ਹੋਰ ਕੋਲੇ ਕੋਲੇ ਹੋ ਗਿਆ ਗੁੱਸੇ ਦੇ ਨਾਲ। ਹੰਕਾਰ ਸੀ ਨਾ ਮਨ ਵਿਚ ਆਪਣੀ ਕਰਾਮਾਤ ਦਾ ਵੀ ਮੈਂ ਬੜਾ ਸ਼ਕਤੀਸ਼ਾਲੀ ਹਾਂ। ਵੇਖਿਆ ਜਦੋਂ ਇਹਦੀ ਸ਼ਕਤੀ ਚੱਲੀ ਨਹੀਂ, ਬੀਰਾਂ ਦੀ ਸ਼ਕਤੀ ਨਹੀਂ ਚੱਲੀ, ਤੇ ਸੜ ਕੇ ਕੋਲਾ ਕੋਲਾ ਹੋ ਗਿਆ ਹੰਕਾਰ ਦੇ ਨਾਲ, ਹੋਰ ਜ਼ਿਆਦਾ ਗੁੱਸੇ ਵਿਚ ਸੜ ਗਿਆ।
ਕ੍ਰੋਧ ਸਾਥ ਫਿਰ ਮਵੱਕਲਨ ਬੋਲਾ,
ਗੁੱਸੇ ਵਿਚ ਆ ਕੇ ਮਾਧੋ ਦਾਸ ਬੈਰਾਗੀ ਆਪਣੇ ਉਹਨਾਂ ਮਵੱਕਲਾਂ ਨੂੰ, ਆਪਣੇ ਉਹਨਾਂ ਬੀਰਾਂ ਨੂੰ ਬੋਲਿਆ, ਕਹਿਣ ਲੱਗਾ
ਤੁਰਤ ਇਸੇ ਕੀ ਜਾਨ ਉਡਾਵੋ।
ਕਹਿੰਦਾ ਉਹ ਬੀਰੋ ਕੀ ਕਰੀ ਜਾਂਦੇ ਹੋ, ਆ ਜਿਹੜਾ ਬੰਦਾ ਇਸ ਪਲੰਘੇ ਤੇ ਬੈਠਾ ਨਾ, ਕਲਗੀਧਰ ਬਾਰੇ ਜਾਣਦਾ ਨਹੀਂ ਸੀ ਮਾਧੋ ਦਾਸ, ਕਹਿੰਦਾ ਆ ਜਿਹੜਾ ਵਿਅਕਤੀ ਇਸ ਪਲੰਘੇ ਤੇ ਬੈਠਾ, ਇਹਦੇ ਅੰਦਰੋਂ ਤੁਰਤ ਫੁਰਤ ਇਹਦੀ ਜਾਨ ਕੱਢ ਦਿਓ, ਇਹਦੇ ਪ੍ਰਾਣ ਕੱਢ ਕੇ ਇਹਨੂੰ ਜਾਨੋ ਮਾਰ ਦਿਓ।
ਇਤੀ ਦੇਰ ਤੁਮ ਕਾਹੇ ਲਾਓ,
ਇੰਨੀ ਦੇਰ ਕਿਉਂ ਲਾ ਰਹੇ ਹੋ, ਤੁਹਾਡੀ ਤਾਕਤ ਨੂੰ ਕੀ ਹੋ ਗਿਆ ਉਹ ਵੀਰੋ, ਤੁਹਾਡੀ ਸ਼ਕਤੀ ਕਿੱਥੇ ਚਲੀ ਗਈ, ਕਿੱਥੇ ਚਲੀ ਗਈ ਤੁਹਾਡੀ ਤਾਕਤ, ਇੰਨੀ ਦੇਰ ਤੁਸੀਂ ਕਿਉਂ ਲਾ ਰਹੇ ਹੋ, ਆ ਜਿਹੜਾ ਵਿਅਕਤੀ ਮੇਰੇ ਪਲੰਘੇ ਤੇ ਬੈਠਾ ਤੁਰਤ ਫੁਰਤ ਇਹਦੀ ਜਾਨ ਗਵਾ ਦਿਓ।
ਦੋਵੇਰਾ ਤਬੈ ਮਵਕਲਨ ਉਸ ਕਯੋ ਹਮ ਕਿਚ ਰੱਖਿਓ ਨਾ ਤਾਣ।
ਉਹ ਜਿਹੜੇ ਮਵੱਕਲ ਸਨ ਵੀਰ ਸਨ, ਉਹ ਹੱਥ ਜੋੜ ਕੇ ਮਾਧੋ ਦਾਸ ਬੈਰਾਗੀ ਨੂੰ ਕਹਿੰਦੇ, ਸੰਤ ਜੀ ਅਸੀਂ ਕੋਈ ਆਪਣਾ ਜ਼ੋਰ ਆਪਣੇ ਚ ਲੁਕੋ ਕੇ ਨਹੀਂ ਰੱਖਿਆ, ਇਹ ਨਹੀਂ ਕਿ ਅਸੀਂ ਉੱਥੇ ਜ਼ੋਰ ਨਹੀਂ ਲਾਇਆ। ਕਹਿੰਦੇ ਜਿੰਨਾ ਤਾਣ ਸੀ ਸਾਡੇ ਵਿੱਚ, ਜਿੰਨਾ ਜ਼ੋਰ ਸੀ ਉਹ ਜ਼ੋਰ ਅਸੀਂ ਆਪਣਾ ਲਾਇਆ, ਅਸੀਂ ਕੋਈ ਆਪਣਾ ਤਾਣ ਆਪਣੇ ਅੰਦਰ ਨਹੀਂ ਰੱਖਿਆ।
ਜੋ ਇਨ ਕੋ ਹਮ ਦੁੱਖ ਦੇਵੈ ਸੋ ਪਵੈ ਹਮ ਪਰ ਆਣ।
ਤੂੰ ਕਹਿੰਦਾ ਅਸੀਂ ਇਹਨੂੰ ਮਾਰੀਏ, ਤੇ ਜੇ ਅਸੀਂ ਇਹਨੂੰ ਮਾਰਨ ਵਾਸਤੇ ਆਪਣਾ ਜ਼ੋਰ ਲਾਉਂਦੇ ਆ ਨਾ, ਤੇ ਜਿਹੜਾ ਦੁੱਖ ਅਸੀਂ ਇਹਨੂੰ ਦੇਣਾ ਚਾਹੁੰਦੇ ਹਾਂ ਉਹ ਦੁੱਖ ਉਲਟ ਕੇ ਸਾਡੇ ਤੇ ਆ ਕੇ ਲੱਗਦਾ, ਸਾਨੂੰ ਦਰਦ ਹੁੰਦੀ ਹੈ, ਸਾਨੂੰ ਪੀੜ ਵਿਆਪਦੀ। ਵੀ ਜਿਹੜੀ ਅਸੀਂ ਤਾਣ ਦਾ ਕੇ ਜ਼ੋਰ ਲਾ ਕੇ ਇਹਨੂੰ ਅਸੀਂ ਦੁੱਖ ਦਿੰਦੇ ਹਾਂ ਨਾ, ਉਹ ਦੁੱਖ ਉਲਟਾ ਸਾਡੇ ਤੇ ਆ ਕੇ ਪੈਂਦਾ। ਉਹ ਵੀਰ ਵੀ ਦੁਖੀ ਸਨ, ਕਹਿੰਦੇ ਅਸੀਂ ਜਿਹੜਾ ਜ਼ੋਰ ਇਹਦੇ ਤੇ ਲਾਨੇ ਆ ਉਹ ਜ਼ੋਰ ਉਲਟਾ ਸਾਡੇ ਤੇ ਚੱਲਦਾ ਹੈ।
ਜੋ ਪਈ ਜੋ ਉਸ ਕੋ ਹਮ ਦੁੱਖ ਚਹਿ ਲਾਇਆ ਉਹ ਤੇਰੇ ਦੇ ਹਮ ਦੁੱਖ ਸਵਾਇਆ।
ਤੇ ਜੇ ਅਸੀਂ ਇਹਨੂੰ ਦੁੱਖ ਦੇਣਾ ਚਾਹੁੰਦੇ ਆ, ਇਹਨੂੰ ਪਰੇਸ਼ਾਨ ਕਰਨਾ ਚਾਹੁੰਦੇ ਆ, ਇਹਨੂੰ ਦੁੱਖ ਲਾਣਾ ਚਾਹੁੰਦੇ ਆ, ਉਹ ਦੁੱਖ ਉਲਟਾ ਸਾਡੇ ਹਿਰਦੇ ਵਿਚ ਆ ਕੇ ਪੈਂਦਾ, ਸਾਨੂੰ ਦੁੱਗਣਾ ਹੋ ਕੇ ਵਧੇਰਾ ਹੋ ਕੇ ਪ੍ਰਾਪਤ ਹੁੰਦਾ ਹੈ।
ਜੋ ਹਮ ਇਸਕੇ ਨੇੜੇ ਜਾਵੇ
ਤੇ ਹੇ ਮਾਧੋ ਦਾਸ ਇੱਥੇ ਬਸ ਨਹੀਂ, ਜਦੋਂ ਅਸੀਂ ਇਹਦੇ ਨੇੜੇ ਜਾਂਦੇ ਆ ਨਾ, ਇਹਦੇ ਕੋਲ ਜਾਂਦੇ, ਇਹਦੇ ਪਲਗੇ ਦੇ ਨੇੜੇ ਜਾਂਦੇ ਹਾਂ,
ਤੇਜ ਅਗਨ ਤੋਂ ਹਮੇ ਜਲਾਵੇ,
ਪਤਾ ਨੀ ਕਿਹੜਾ ਤੇਜ ਇਹਨਾਂ ਦੇ ਵਿਚੋਂ ਨਿਕਲ ਰਿਹਾ ਕਿ ਇਹਨਾਂ ਦੇ ਤੇਜ ਦੀ ਉਹ ਅੱਗ ਸਾਨੂੰ ਸਾੜਦੀ ਹੈ, ਉਹਦੇ ਨਾਲ ਸਾਨੂੰ ਅੱਗ ਲੱਗਦੀ ਹੈ, ਉਹਦੇ ਨਾਲ ਅਸੀਂ ਸੜਦੇ ਹਾਂ, ਕਰਾਉਂਦੇ ਹਾਂ। ਜਦੋਂ ਇਹਦੇ ਨੇੜੇ ਜਾਂਦੇ ਹਾਂ ਪਤਾ ਨੀ ਕਿਹੋ ਜਿਹਾ ਤੇਜ ਇਹਨਾਂ ਦੇ ਅੰਦਰੋਂ ਨਿਕਲ ਰਿਹਾ। ਆਖਿਰਕਾਰ ਇਹ ਤੇਜ ਉਹ ਹੈ ਜਿਹੜਾ ਤੇਜ ਤਪ ਦੀ ਮੂਰਤ ਵਿੱਚੋਂ ਪੈਦਾ ਹੋਇਆ। ਹੇਮਕੁੰਡ ਸਾਹਿਬ ਦੇ ਪਰਬਤ ਤੇ ਬੈਠਿਆ ਜਿਹੜੀ ਤਪ ਦੀ ਸਾਧਨਾ ਕੀਤੀ ਹੈ ਕਲਗੀਧਰ ਪਾਤਸ਼ਾਹ ਨੇ, ਉਹ ਤਪ ਦਾ ਤੇਜ ਸੀ ਦਸਵੇਂ ਪਾਤਸ਼ਾਹ ਅੰਦਰ, ਇਹਨਾਂ ਵੀਰਾਂ ਨੇ ਕਿੱਥੇ ਝੱਲਣਾ ਸੀ ਉਹ ਤੇਜ। ਆਪ ਕਹਿ ਰਹੇ ਨੇ ਮਾਧੋ ਦਾਸ, ਅਸੀਂ ਜਿਹੜਾ ਇਹਨਾਂ ਦੇ ਕੋਲ ਜਾ ਕੇ ਨੇੜੇ ਪਹੁੰਚਦੇ ਹਾਂ ਨਾ, ਤੇ ਪਤਾ ਨੀ ਕਿਹੜਾ ਤੇਜ ਇਹਨਾਂ ਦੇ ਵਿੱਚੋਂ ਨਿਕਲਦਾ, ਉਸ ਤੇਜ ਦੀ ਅੱਗ ਦੇ ਨਾਲ ਸਾਨੂੰ ਜਲਨ ਲੱਗਦੀ ਹੈ।
ਸਦੈ ਮੁਵਕਲਨ ਐਸੀ ਉਚਾਰੇ ਇਨ ਕੈ ਆਗੈ ਹਮ ਪਏ ਹਾਰੇ।
ਆਖਿਰਕਾਰ ਉਹਨਾਂ ਵੀਰਾਂ ਨੇ ਹਥਿਆਰ ਸੁੱਟ ਦਿੱਤੇ, ਕਹਿਣ ਲੱਗੇ ਮਾਧੋ ਦਾਸ ਆ ਸਾਡੀ ਹੱਥ ਜੋੜੀ, ਅਸੀਂ ਇਹਦੇ ਅੱਗੇ ਹਾਰ ਗਏ ਹਾਂ, ਇਹਦੇ ਤੇ ਸਾਡਾ ਜ਼ੋਰ ਨਹੀਂ ਚੱਲਦਾ। ਤੇ ਬਾਕੀ ਜ਼ੋਰ ਚੱਲਦਾ ਵੀ ਨਹੀਂ, ਇੱਥੇ ਜ਼ੋਰ ਨਹੀਂ ਚੱਲਦਾ ਗੁਰੂ ਤੇ, ਇੱਥੇ ਤਾਂ ਹੱਥ ਜੋੜ ਕੇ ਅਰਦਾਸ ਕੀਤੀ ਬਣਦੀ ਹੈ। ਜਿਹਦੇ ਅੱਗੇ ਕੋਈ ਜ਼ੋਰ ਨੀ ਨਾ ਚੱਲਦਾ, ਜਿਸ ਠਾਕੁਰ ਸੋ ਨਾਹੀ ਚਾਰਾ ਤਾਕੋ ਕੀਜਾ ਸਦ ਨਮਸਕਾਰ। ਵੀਰ ਹਾਰ ਗਏ, ਕਹਿੰਦੇ ਇਹਦੇ ਤੇ ਸਾਡਾ ਤਾਣ ਨਹੀਂ ਚੱਲਦਾ, ਇਹਨਾਂ ਤੇ ਸਾਡਾ ਜ਼ੋਰ ਨਹੀਂ ਚੱਲਦਾ।
ਜਬ ਹਮ ਉਨਕੇ ਨੇੜੇ ਜਾਵੇ,
ਕਹਿੰਦਾ ਜਦੋਂ ਅਸੀਂ ਉਹਨਾਂ ਦੇ ਨੇੜੇ ਜਾਂਦੇ ਆ ਨਾ, ਉਹਨਾਂ ਦੇ ਕੋਲ ਜਾਂਦੇ ਹਾਂ,
ਆਪ ਕੋਪ ਤੇ ਆਪ ਜਲਾਵੇ,
ਜਿਹੜਾ ਕ੍ਰੋਧ ਅਸੀਂ ਉਹਨਾਂ ਤੇ ਕਰਦੇ ਆ ਉਹ ਕ੍ਰੋਧ ਉਲਟਾ ਸਾਡੇ ਤੇ ਪੈਂਦਾ, ਉਸ ਕ੍ਰੋਧ ਦੀ ਅੱਗ ਦੇ ਵਿੱਚ ਖੁਦ ਅਸੀਂ ਆਪ ਹੀ ਸੜਦੇ ਹਾਂ।
ਛੁੱਟੈ ਤਬੈ ਜਬ ਸੀਸ ਨਿਵਾਵੇ,
ਅਸੀਂ ਉਸ ਅੱਗ ਤੋਂ ਤਾਂ ਬਚਦੇ ਹਾਂ ਜਦੋਂ ਉਹਨਾਂ ਅੱਗੇ ਸਿਰ ਝੁਕਾ ਦਿੰਦੇ ਨਾ, ਹੱਥ ਜੋੜ ਲੈਂਦੇ ਆ, ਤੇ ਕਹਿੰਦੇ ਫਿਰ ਸਾਨੂੰ ਸ਼ਾਂਤੀ ਮਿਲਦੀ। ਜੇ ਜ਼ੋਰ ਲਾਉਂਦੇ ਆ ਉਹਨਾਂ ਤੇ ਉਹਨਾਂ ਨੂੰ ਦੁੱਖ ਦੇਣ ਲਈ ਤੇ ਅਸੀਂ ਵੀ ਦੁਖੀ ਹੁੰਦੇ ਹਾਂ, ਪਰ ਜਦੋਂ ਅਸੀਂ ਹੱਥ ਜੋੜ ਕੇ ਉਹਨਾਂ ਅੱਗੇ ਝੁਕ ਜਾਂਦੇ ਹਾਂ ਤੇ ਕਹਿੰਦਾ ਫਿਰ ਸਾਨੂੰ ਸੁੱਖ ਮਿਲਦਾ, ਫਿਰ ਅਸੀਂ ਉਸ ਦੁੱਖ ਤੋਂ ਛੁੱਟਦੇ ਹਾਂ।
ਹੋਏ ਸੀਤਲ ਤਵਿਆਤ ਸੁਖ ਪਾਵੇ,
ਫਿਰ ਉਹ ਅੱਗ ਬੁੱਝ ਜਾਂਦੀ ਹੈ ਜਦੋਂ ਅਸੀਂ ਹੱਥ ਜੋੜ ਕੇ ਉਹਨਾਂ ਨੂੰ ਮੱਥਾ ਟੇਕਦੇ ਹਾਂ ਨਾ, ਤੇ ਜਿਹੜੀ ਅੱਗ ਚ ਅਸੀਂ ਜਲ ਰਹੇ ਹੁੰਦੇ ਹਾਂ ਉਹ ਅੱਗ ਦੀ ਜਲਨ ਖਤਮ ਹੋ ਜਾਂਦੀ ਹੈ ਔਰ ਸਾਨੂੰ ਸ਼ੀਤਲਤਾ ਮਿਲਦੀ ਹੈ, ਠੰਡ ਮਿਲਦੀ, ਸਕੂਨ ਮਿਲਦਾ ਹੈ।
ਐਸੇ ਸੁਨੇ ਉਹਨਾਂ ਤੇ ਬੈਨ,
ਇਸ ਤਰ੍ਹਾਂ ਮਾਧੋ ਦਾਸ ਬੈਰਾਗੀ ਨੇ ਉਹਨਾਂ ਵੀਰਾਂ ਦੇ ਕੋਲੋਂ ਇਹ ਜਦੋਂ ਬੋਲ ਸੁਣੇ, ਇਹ ਗੱਲਾਂ ਸੁਣੀਆਂ,
ਭਇਓ ਅਚੰਬੈ ਅਤ ਭੈ ਕੈਨ,
ਬੜਾ ਅਚੰਬਤ ਹੋਇਆ ਮਾਧੋ ਦਾਸ ਵੀ। ਅੱਜ ਤੋਂ ਪਹਿਲਾਂ ਵੀ ਬੜੇ ਬੜੇ ਸੰਤ ਆਏ, ਬੜੇ ਬੜੇ ਸਾਧ ਆਏ, ਉਹਨਾਂ ਨੂੰ ਇਹਨਾਂ ਵੀਰਾਂ ਨੇ ਉਲਟਾ ਉਲਟਾ ਕੇ ਸੁੱਟਿਆ ਥੱਲੇ। ਪਰ ਇਹਨਾਂ ਤੇ ਇਹਨਾਂ ਦਾ ਜ਼ੋਰ ਨਹੀਂ ਚੱਲਿਆ, ਕਹਿੰਦੇ ਅਸੀਂ ਹਾਰ ਮੰਨ ਲਈ। ਬੜਾ ਹੈਰਾਨ ਹੋਇਆ ਸੁਣ ਕੇ ਮਾਧੋ ਦਾਸ ਬੈਰਾਗੀ।
ਜਬ ਉਹ ਸਤਿਗੁਰ ਨੇ ਨਹੀਂ ਦੇਖਾ,
ਉਹਨੇ ਜਦੋਂ ਨੇੜੇ ਜਾ ਕੇ ਥੋੜਾ ਜਾ ਕੋਲ ਜਾ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਵੇਖਿਆ,
ਆਪਣੇ ਬਲ ਤੇ ਅਦਕ ਬੋਲੇਖਾ,
ਇਹਨੇ ਵੇਖ ਲਿਆ ਕਿ ਜਿੰਨਾ ਬਲ ਮੇਰੇ ਵਿਚ ਹੈ ਮੇਰੇ ਤੋਂ ਕਈ ਗੁਣਾ ਜ਼ਿਆਦਾ ਬਲ ਇਹਨਾਂ ਦੇ ਅੰਦਰ ਹੈ। ਸਮਝ ਆਈ ਮਾਧੋ ਦਾਸ ਬੈਰਾਗੀ ਨੂੰ ਵੀ ਮੇਰੇ ਕੋਲ ਤਾਂ ਬੂੰਦ ਮਾਤਰ ਸ਼ਕਤੀ ਹੈ, ਇਹ ਸ਼ਕਤੀਆਂ ਦੇ ਸਮੁੰਦਰ ਨੇ, ਇਹ ਅਥਾਹ ਸਮੁੰਦਰ ਨੇ, ਇਹਦੇ ਮਹਾਰਾਜ ਜੀ ਨੂੰ ਆਪਣੇ ਤੋਂ ਵੱਧ ਬਲਵਾਨ ਵੇਖਿਆ।
ਫਿਰ ਸਿੱਖਨ ਪ੍ਰਤ ਵੀਰ ਚਲਾਏ,
ਆਖਿਆ ਚਲੋ ਜੇ ਗੁਰੂ ਤੇ ਜ਼ੋਰ ਨਹੀਂ ਚੱਲਦਾ ਇਹਦੇ ਤੇ, ਆ ਇਹਦੇ ਜਿਹੜੇ ਸਿੱਖ ਨੇ ਇਹਨਾਂ ਤੇ ਜ਼ੋਰ ਚਲਾਉਣੇ। ਇਹਨੇ ਆਪਣੇ ਵੀਰਾਂ ਨੂੰ ਹੁਕਮ ਕੀਤਾ, ਜਾਓ ਇਹਨਾਂ ਸਿੱਖਾਂ ਨੂੰ ਢਾ ਲਓ, ਇਹਨਾਂ ਸਿੱਖਾਂ ਦੇ ਉੱਤੇ ਹਮਲਾ ਕਰ ਦਿਓ ਜਿਨ੍ਹਾਂ ਨੇ ਆ ਬੱਕਰੇ ਝਟਕਾਏ ਨੇ, ਮੇਰਾ ਡੇਰਾ ਪਵਿੱਤਰ ਕੀਤਾ ਲਹੂ ਡੋਲ ਕੇ, ਇਹਨਾਂ ਨੂੰ ਜਾ ਕੇ ਆਪਣਾ ਜ਼ੋਰ ਵਿਖਾਓ, ਇਹਨਾਂ ਤੇ ਜਾ ਕੇ ਆਪਣਾ ਤਾਣ ਵਿਖਾਓ।
ਜਿਨ ਜਿਨ ਨੇ ਬੱਕਰੇ ਘਾਏ,
ਜਿਨ੍ਹਾਂ ਜਿਨ੍ਹਾਂ ਨੇ ਮੇਰੇ ਡੇਰੇ ਤੇ ਬੱਕਰੇ ਝਟਕਾਏ ਨੇ, ਚਟੰਗੇ ਝਟਕਾਏ ਨੇ,
ਸੋਰ ਥਾ ਸੋ ਫਿਰ ਆਏ ਵੀਰ ਸਿੰਘਨ ਕਹਿ ਠਿਕ ਸੁਣ ਤੁਕੇ।
ਹੁਣ ਉਹਦੀ ਆਗਿਆ ਮੰਨਦੇ ਸੀ ਹਨੇ ਵੀਰ, ਉਹ ਵੀਰ ਸਿੰਘਾਂ ਵੱਲ ਹੋਵੇ, ਸਿੰਘਾਂ ਤੇ ਜਾ ਕੇ ਆਪਣਾ ਜ਼ੋਰ ਪਾਉਣ ਲੱਗੇ, ਉਹਨਾਂ ਤੇ ਜਾ ਕੇ ਆਪਣੀ ਤਾਕਤ ਵਿਖਾਉਣ ਲੱਗੇ।
ਹੁਣ ਕੋ ਰੱਛਕ ਤੀਰ ਫਿਰੈ ਸੁਦਰਸ਼ਨ ਚੱਕਰ ਜਿਮ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿਹੜਾ ਤੀਰ ਸੀ ਨਾ, ਉਹ ਤੀਰ ਉਹਨਾਂ ਵੀਰਾਂ ਦੇ ਪਿੱਛੇ ਪਿੱਛੇ ਚੱਲ ਪਿਆ। ਜਦੋਂ ਉਹ ਸਿੰਘਾਂ ਤੇ ਜ਼ੋਰ ਪਾਉਣ ਲੱਗੇ ਨਾ, ਜਿਵੇਂ ਸੁਦਰਸ਼ਨ ਚੱਕਰ ਚੱਲਦਾ ਨਾ ਕ੍ਰਿਸ਼ਨ ਦਾ, ਕਹਿੰਦੇ ਏਦਾਂ ਤੀਰ ਚੱਲ ਪਿਆ ਮਹਾਰਾਜ ਜੀ ਦਾ, ਵੀਰ ਅੱਗੇ ਅੱਗੇ ਤੀਰ ਪਿੱਛੇ ਪਿੱਛੇ ਦੌੜ ਪਏ, ਜਿਵੇਂ ਸਿੱਖਾਂ ਦੇ ਨੇੜੇ ਆਉਂਦੇ ਨੇ ਉਹ ਤੀਰ ਉਹਨਾਂ ਨੂੰ ਮਾਰ ਮਾਰ ਕੇ ਭਜਾਉਂਦੇ ਹਨ।
ਦੋਹੇਰਾ ਵੀਰ ਫਿਰੇ ਜਬ ਸਿੱਖਣ ਤੇ ਤਬ ਉਹ ਨਿਸ਼ਚੈ ਆਏ।
ਉਹ ਵੀਰ ਵਾਪਸ ਮੁੜ ਆਏ, ਉਹਨਾਂ ਵੇਖਿਆ ਵੀ ਇਹਨਾਂ ਦੇ ਸਿੱਖਾਂ ਤੇ ਵੀ ਸਾਡਾ ਜ਼ੋਰ ਨਹੀਂ ਚੱਲਣਾ। ਉਹ ਵਾਪਸ ਆ ਗਏ ਮਾਧੋ ਦਾਸ ਨੂੰ, ਕਹਿੰਦੇ ਕਿਉਂ ਸਾਨੂੰ ਮਾਰਦਾ, ਕਿਉਂ ਸਾਨੂੰ ਦੁਖੀ ਕਰ ਰਿਹਾ, ਇਹਨਾਂ ਤੇ ਇਹਨਾਂ ਦੇ ਸਿੱਖਾਂ ਤੇ ਵੀ ਸਾਡਾ ਜ਼ੋਰ ਨਹੀਂ ਚੱਲਦਾ। ਉਹ ਵਾਪਸ ਆ ਗਏ, ਫਿਰ ਮਾਧੋ ਦਾਸ ਨੇ ਨਰਾਇਣ ਦਾਸ ਨੇ ਵੇਖਿਆ ਵੀ ਇਹ ਜਿਹੜੇ ਗੁਰੂ ਤੇ ਗੁਰੂ ਦੇ ਸਿੱਖ ਨੇ,
ਇਹ ਪੂਰੇ ਹੈ ਸਤਿਗੁਰੂ ਇਨ ਸਿੱਖਨ ਸਮ ਹਮ ਨਾਏ।
ਮਾਧੋ ਦਾਸ ਦੇ ਮਨ ਚ ਨਿਸ਼ਚਾ ਆ ਗਿਆ ਵੀ ਇਹ ਪੂਰੇ ਸਤਿਗੁਰੂ ਨੇ, ਕੋਈ ਸਧਾਰਨ ਤਾਕਤ ਨਹੀਂ, ਇਹ ਮਹਾਨ ਤਾਕਤ ਦੇ ਮਾਲਕ ਨੇ। ਮੈਂ ਤਾਂ ਇਹਨਾਂ ਦੇ ਸਿੱਖਾਂ ਵਰਗਾ ਵੀ ਨਹੀਂ ਹਾਂ, ਮੈਂ ਤਾਂ ਇਹਨਾਂ ਦੀ ਬਰਾਬਰੀ ਕਰਨ ਚੱਲਿਆ ਸੀ।
ਬੋਲੇ ਸੋਨਿਆ
ਇਨ ਸਿੱਖਨ ਸਮ ਹਮ ਨਾਹੇ, ਮੈਂ ਤਾਂ ਇਹਨਾਂ ਦੇ ਸਿੱਖਾਂ ਦੇ ਬਰਾਬਰ ਵੀ ਨਹੀਂ ਹਾਂ। ਫਿਰ ਸਮਝ ਆਈ ਮਾਧੋ ਦਾਸ ਨੂੰ, ਹੁਣ ਹੰਕਾਰ ਟੁੱਟ ਗਿਆ। ਖਾਲਸਾ ਜੀ, ਜਦੋਂ ਤੱਕ ਹਿਰਦੇ ਚ ਹੰਕਾਰ ਹੈ ਨਾ, ਉਹ ਹੰਕਾਰ ਨਿਸ਼ਚਾ ਨਹੀਂ ਕਰਨ ਦਿੰਦਾ, ਭਰੋਸਾ ਨਹੀਂ ਕਰਨ ਦਿੰਦਾ। ਉਸ ਹੰਕਾਰ ਵਿਚ, ਹੈਂਕੜ ਵਿਚ ਮਨੁੱਖ ਸਮਝਦਾ ਵੀ ਮੇਰੇ ਵਰਗਾ ਕੋਈ ਨਹੀਂ। ਪਰ ਜਦੋਂ ਹੰਕਾਰ ਨਿਕਲ ਜਾਂਦਾ, ਫਿਰ ਸਮਝ ਆਉਂਦੀ ਹੈ ਵੀ ਮੈਂ ਤਾਂ ਕੁਝ ਵੀ ਨਹੀਂ ਹਾਂ, ਕੱਖ ਵੀ ਨਹੀਂ ਹਾਂ, ਮੇਰੇ ਤੋਂ ਬੜੇ ਬੜੇ ਉੱਚੇ ਮਹਾਂਪੁਰਸ਼ ਮਹਾਤਮਾ ਹਨ। ਫਿਰ ਸਮਝ ਆਉਂਦੀ ਹੈ ਮੈਂ ਜਿਹੀ ਕਣ ਚੇਰੀ ਰਾਮ। ਫਿਰ ਸਮਝ ਆਉਂਦੀ ਹੈ ਇੱਕ ਦੂ ਇੱਕ ਚੜ੍ਹਦੀਆਂ, ਕੌਣ ਜਾਣੈ ਮੇਰਾ ਨਾਓ ਜੀਓ। ਇਹ ਗੱਲ ਤਾਂ ਸਮਝ ਆਉਂਦੀ ਜੇ ਅੰਦਰੋਂ ਹੰਕਾਰ ਨਿਕਲ ਜਾਏ। ਹੁਣ ਮਾਧੋ ਦਾਸ ਵੈਰਾਗੀ ਦੇ ਅੰਦਰੋਂ ਜਦੋਂ ਹੰਕਾਰ ਨਿਕਲ ਗਿਆ ਨਾ, ਫਿਰ ਇਹਨੂੰ ਸਮਝ ਆਈ, ਕਹਿੰਦਾ ਮੈਂ ਤਾਂ ਗੁਰੂ ਦੀ ਬਰਾਬਰੀ ਕਰਨ ਚੱਲਿਆ ਸੀ, ਮੈਂ ਤਾਂ ਇਹਨਾਂ ਦੇ ਸਿੱਖਾਂ ਦੇ ਬਰਾਬਰ ਵੀ ਨਹੀਂ ਹਾਂ, ਇਹਨਾਂ ਦੇ ਸਿੱਖਾਂ ਦੇ ਚਰਨਾਂ ਦੀ ਧੂੜ ਦੇ ਤੁਲ ਵੀ ਨਹੀਂ ਹਾਂ।
ਕਿਉਂ ਪਈ ਤਬ ਅਧੀਨ ਹੋਏ ਚਰਨੀ ਪਰਿਓ।
ਹੁਣ ਆਇਆ ਅਧੀਨ ਹੋ ਕੇ, ਹੁਣ ਬਣਿਆ ਬੰਦਾ, ਇੱਥੋਂ ਹੀ ਨਾ ਪਿਆ ਨਾ ਬੰਦਾ, ਬੰਦਾ ਬਣ ਗਿਆ। ਪਹਿਲਾਂ ਜਿਹੜੀ ਸ਼ੈਤਾਨ ਵਾਲੀ ਬਿਰਤੀ ਸੀ ਉਹ ਤਿਆਗ ਦਿੱਤੀ, ਹੁਣ ਬੰਦਿਆਂ ਵਾਲੀ ਬਿਰਤੀ ਆ ਗਈ ਇਕਦਮ। ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਚ ਆ ਕੇ ਅਧੀਨ ਹੋ ਗਏ। ਚਰਨਾਂ ਤੇ ਢਹਿ ਪਿਆ ਜਿਵੇਂ ਡੰਡਾ ਡਿੱਗਦਾ ਨਾ ਜ਼ਮੀਨ ਤੇ, ਏਦਾਂ ਬਾਜਾਂ ਵਾਲੇ ਚੋਜੀ ਪ੍ਰੀਤਮ ਦੇ ਚਰਨਾਂ ਤੇ ਇਹ ਮਾਧੋ ਦਾਸ ਵੈਰਾਗੀ, ਇਹ ਨਰਾਇਣ ਦਾਸ ਵੈਰਾਗੀ ਢਹਿ ਪਿਆ ਡਿੱਗ ਪਿਆ।
ਤਬ ਸਤਿਗੁਰ ਮੁਖ ਬਚਨ ਉਚਰਿਓ।
ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਇਹਦੇ ਵੱਲੇ ਵੇਖਿਆ, ਇਹਨੂੰ ਆਪਣੇ ਚਰਨਾਂ ਦੀ ਅਧੀਨਗੀ ਪ੍ਰਵਾਨ ਕਰਦਿਆਂ ਵੇਖਿਆ ਤੇ ਵੇਖ ਕੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਬੋਲੇ,
ਕੋ ਤੂੰ ਪੰਥੀ ਕੋ ਗੁਰ ਤੇਰਾ ਕਰੇ ਮਸਕਰੀ ਸੰਤਨ ਕੇਰਾ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹਾਂ ਬਈ ਦੱਸ ਕਿਹੜੇ ਪੰਥ ਦਾ ਧਾਰਨੀ ਹੈ ਤੂੰ, ਤੇਰਾ ਪੰਥ ਕਿਹੜਾ, ਤੇਰਾ ਗੁਰੂ ਕੌਣ ਹੈ ਜਿਹਨੇ ਤੈਨੂੰ ਆ ਮਸ਼ਕਰੀਆਂ ਕਰਨੀਆਂ ਸਿਖਾਈਆਂ ਨੇ, ਸੰਤਾਂ ਮਹਾਂਪੁਰਸ਼ਾਂ ਦੇ ਨਾਲ ਸਤਪੁਰਖਾਂ ਦੇ ਨਾਲ ਮਸ਼ਕਰੀਆਂ ਕਰਨੀਆਂ ਤੈਨੂੰ ਸਿਖਾਈਆਂ ਨੇ, ਉਹਨਾਂ ਨੂੰ ਬਿਠਾ ਬਿਠਾ ਪਲੰਘਿਆਂ ਤੇ ਮੂਧਾ ਮਾਰ ਮਾਰ ਹੱਸਦਾ, ਦੱਸ ਤੇਰਾ ਇਹੋ ਜਿਹਾ ਕਿਹੜਾ ਗੁਰੂ ਹੈ ਜਿਹਨੇ ਤੈਨੂੰ ਇਹੋ ਜਿਹੀ ਅਕਲ ਦਿੱਤੀ ਹੈ, ਕਿਹੜਾ ਪੰਥ ਹੈ ਤੇਰਾ, ਤੂੰ ਕਿਸ ਪੰਥ ਦਾ ਧਾਰਨੀ ਹੈ,
ਕਿਆ ਤੁਧ ਸੰਸਾਰ ਜਗ ਮੈਂ ਨਾਏ।
ਦੱਸ ਤੂੰ ਇਹ ਸਮਝਦਾ ਸੀ ਕਿ ਇਹ ਦੱਸ ਵੀ ਤੇਰੇ ਵਰਗਾ ਜਗਤ ਵਿਚ ਤੇਰੇ ਬਰਾਬਰ ਹੋਰ ਵੀ ਕੋਈ ਹੋ ਸਕਦਾ, ਐਸਾ ਤਾਂ ਨਹੀਂ ਹੈ ਵੀ ਜਿੰਨੀ ਤਾਕਤ ਤੇਰੇ ਵਿਚ ਆ ਵੀ ਤੇਰੇ ਜਿੰਨੀ ਤਾਕਤ ਕੀ ਕਿਸੇ ਹੋਰ ਚ ਨਹੀਂ ਹੋ ਸਕਦੀ, ਇਹ ਗੱਲ ਸਮਝ ਲੈ ਕਿ ਤੇਰੇ ਨਾਲੋਂ ਵੀ ਅਧਿਕ ਤਾਕਤਾਂ ਵਾਲੇ ਸੱਤ ਪੁਰਸ਼ ਬੈਠੇ ਨੇ ਧਰਤੀ ਤੇ, ਕਿ ਤੇਰੇ ਤੋਂ ਵੱਧ ਤਾਕਤ ਵਾਲਾ ਇਸ ਜਗਤ ਵਿਚ ਹੈ ਨਹੀਂ ਕੋਈ, ਤੂੰ ਇਹ ਸਮਝਦਾ ਹੈ।
ਕਿਆ ਬਦ ਕਲਾ ਇੱਕ ਤੁਮ ਹੀ ਮਾਏ।
ਦੱਸ ਵੀ ਇੱਕ ਕਲਾ ਤੇਰੇ ਵਿਚ ਹੀ ਰਹਿ ਗਈ ਹੈ ਕਿ ਕਰਾਮਾਤੀ ਤੂੰ ਹੀ ਰਹਿ ਗਿਆ, ਹੋਰ ਕੋਈ ਕਰਾਮਾਤੀ ਨਹੀਂ ਹੈ। ਮਹਾਰਾਜ ਜੀ ਤਾੜਨਾ ਕਰ ਰਹੇ ਨੇ ਇਹਨੂੰ, ਮਾਧੋ ਦਾਸ ਦੱਸ ਵੀ ਤੇਰੇ ਤੋਂ ਇਲਾਵਾ ਕਿਸੇ ਹੋਰ ਚ ਕਲਾ ਨਹੀਂ ਗਏ, ਕਿ ਸਾਰੀ ਕਲਾ ਤੇਰੇ ਵਿਚ ਹੀ ਹੈ ਕਿ ਹੋਰ ਕੋਈ ਕਲਾਵਾਨ ਨਹੀਂ ਹੈ।
ਦੋਵੇਰਾ ਕਰੇ ਮਸਕਰੀ ਸੰਤ ਜੋ ਸੋ ਹੋਏ ਖੁਆਰ।
ਮਹਾਰਾਜ ਜੀ ਕਹਿੰਦੇ, ਮਾਧੋ ਦਾਸ ਸੁਣ, ਜਿਹੜਾ ਸੰਤਾਂ ਨਾਲ ਮਸ਼ਕਰੀ ਕਰਦਾ ਨਾ, ਮਹਾਂਪੁਰਸ਼ਾਂ ਦੇ ਨਾਲ ਮਸ਼ਕਰੀ ਕਰਦਾ, ਸਤਪੁਰਸ਼ਾਂ ਨਾਲ ਮਸ਼ਕਰੀ ਕਰਨ ਵਾਲਿਆਂ ਨੂੰ ਹਮੇਸ਼ਾ ਖੁਆਰ ਹੋਣਾ ਪੈਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵੀ ਬਚਨ ਹੈ, ਦੁਰਭਾਸ਼ਾ ਸਿਉ ਕਰਤ ਠਗੌਰੀ ਯਾਦਵ ਇਹ ਫਲ ਪਾਏ। ਦੁਰਭਾਸ਼ਾ ਵੀ ਰਿਸ਼ੀ ਸੀ ਨਾ, ਕ੍ਰਿਸ਼ਨ ਭਗਵਾਨ ਦੀ ਅੰਸ਼ ਵੰਸ਼ ਦੇ ਜਿੰਨੇ ਪੁੱਤਰ ਪੋਤਰ ਪੜਪੋਤਰੇ ਸਨ ਨਾ ਉਹਦੇ, ਭਗਵਾਨ ਕ੍ਰਿਸ਼ਨ ਦੇ ਇਕੱਠੇ ਹੋਏ ਤੇ ਉਹਨਾਂ ਨੇ ਇੱਕ ਬੱਚਾ ਜਿਹੜਾ ਯਾਦਵਾਂ ਦਾ ਸੀ, ਲੜਕੀਆਂ ਵਰਗੀ ਸ਼ਕਲ ਅਜੇ ਦਾੜੀ ਨਹੀਂ ਸੀ ਆਈ, ਉਹਨੂੰ ਇਸਤਰੀਆਂ ਵਾਲੇ ਕੱਪੜੇ ਪਵਾ ਕੇ ਤੇ ਉਹਦੇ ਪੇਟ ਦੇ ਉੱਤੇ ਇੱਕ ਲੋਹੇ ਦਾ ਮੂਸਲ ਬੰਨ੍ਹ ਕੇ ਫਿਰ ਦੁਰਭਾਸ਼ਾ ਰਿਸ਼ੀ ਕੋਲ ਲੈ ਗਏ। ਕਹਿੰਦੇ, ਰਿਸ਼ੀ ਜੀ ਦੱਸੋ ਵੀ ਇਹਦੀ ਕੁੱਖ ਤੋਂ ਪੁੱਤਰ ਪੈਦਾ ਹੋਵੇਗਾ ਕਿ ਲੜਕੀ, ਮਸ਼ਕਰੀ ਕੀਤੀ ਨਾ ਉਹਨਾਂ ਨਾਲ ਜਾ ਕੇ ਸੰਤਾਂ ਨਾਲ ਮਖੌਲ ਕੀਤਾ। ਦੁਰਭਾਸ਼ਾ ਜੀ ਅੱਗੋਂ ਕਹਿਣ ਲੱਗੇ, ਇਹਦੀ ਕੁੱਖ ਤੋਂ ਉਹ ਪੈਦਾ ਹੋਵੇਗਾ ਜਿਹੜਾ ਤੁਹਾਡੀ ਸਾਰੀ ਕੁੱਲ ਦਾ ਨਾਸ ਕਰਦਾ। ਯਾਦਵਾਂ ਨੂੰ ਫਲ ਮਿਲਿਆ, ਜਦੋਂ ਕ੍ਰਿਸ਼ਨ ਜੀ ਨੂੰ ਪਤਾ ਲੱਗਾ, ਉਹਨਾਂ ਆਖਿਆ, ਬਈ ਇਹ ਜਿਹੜਾ ਮੂਸਲ ਹੈ ਨਾ, ਹੁਣ ਇਹਨੂੰ ਕਸਾਓ, ਕਸਾ ਕਸਾ ਕੇ ਖਤਮ ਕਰ ਦਿਓ, ਵੀ ਰਹੇ ਹੀ ਨਾ। ਜਿਉਂ ਕਸਾਉਣ ਲੱਗੇ, ਕਸਾਉਂਦਿਆਂ ਕਸਾਉਂਦਿਆਂ ਜਦੋਂ ਨਿੱਕੀ ਜੀ ਕਿੱਲ ਵਾਂਗੂ ਸੋਹਾ ਜਿਹਾ ਰਿਹਾ, ਕਹਿੰਦੇ ਚੱਲ ਇਹਦੇ ਨਾਲ ਕੀ ਹੋਣਾ, ਹੁਣ ਇਹਦੇ ਨਾਲ ਕੀ ਕਿਸੇ ਨੇ ਮਰਨਾ। ਉਹ ਚੁੱਕ ਕੇ ਸੁੱਟ ਦਿੱਤਾ, ਪਾਣੀ ਵਿੱਚ ਸੁੱਟ ਦਿੱਤਾ, ਇੱਕ ਮੱਛੀ ਨੇ ਨਿਗਲ ਲਿਆ। ਉਹ ਮੱਛੀ ਇੱਕ ਬਦਕ ਨੇ ਫੜੀ ਤੇ ਬਦਕ ਜਦੋਂ ਚੀਰੀ ਨਾ ਮੱਛੀ ਤੇ ਉਹ ਮੱਛੀ ਦੇ ਪੇਟ ਚੋਂ ਨਿਕਲਿਆ, ਉਹਨੇ ਤੀਰ ਦੇ ਉੱਤੇ ਲਾ ਲਿਆ ਉਹੀ ਕਿੱਲ। ਤੇ ਭਗਵਾਨ ਕ੍ਰਿਸ਼ਨ ਜੀ ਜਦੋਂ ਯਾਦਵ ਆਪਸ ਲੜ ਲੜ ਕੇ ਮਰ ਗਏ ਨਾ, ਤੇ ਉਪਰਾਮ ਹੋ ਕੇ ਜਦੋਂ ਦੁਰਭਾਸ਼ ਵਿਚ ਜਾ ਕੇ ਸੌ ਗਏ ਤੇ ਗੋਡੇ ਤੇ ਪੈਰ ਰੱਖ ਕੇ ਲੇਟੇ ਹੋਏ, ਉਹ ਬਦਕ ਨੇ ਉਹੀ ਤੀਰ ਜਿਹਦੇ ਤੇ ਉਹ ਕਿੱਲ ਲੱਗਾ ਹੋਇਆ ਸੀ ਪਾ ਕੇ ਕਮਾਣ ਵਿਚ ਛੱਡਿਆ ਤੇ ਕ੍ਰਿਸ਼ਨ ਜੀ ਦੇ ਪੈਰ ਵਿਚ ਵੱਜਾ ਤੇ ਗੋਡੇ ਚੋਂ ਜਾ ਕੇ ਪਾਰ ਨਿਕਲ ਗਿਆ। ਉਹਦੇ ਨਾਲ ਹੀ ਭਗਵਾਨ ਕ੍ਰਿਸ਼ਨ ਦੀ ਮੌਤ ਹੋਈ। ਸੰਤਾਂ ਨਾਲ ਮਸ਼ਕਰੀ ਕਰਨ ਦਾ ਇਹੀ ਲਾਭ, ਇਹੀ ਕੁਝ ਹੁੰਦਾ ਨਾ। ਮਹਾਰਾਜ ਜੀ ਸਮਝਾ ਰਹੇ ਨੇ ਮਾਧੋ ਦਾਸ ਨੂੰ ਕਿ ਸੰਤਾਂ ਨਾਲ ਮਸ਼ਕਰੀਆਂ ਨਹੀਂ ਕਰੀਦੀਆਂ, ਮਹਾਂਪੁਰਸ਼ਾਂ ਨਾਲ ਮਸ਼ਕਰੀਆਂ ਨਹੀਂ ਕਰੀਦੀਆਂ। ਵੇਖ ਦੁਰਭਾਸ਼ੇ ਨਾਲ ਮਸ਼ਕਰੀ ਕੀਤੀ ਸੀ, ਕਿੰਨੇ ਹੀ ਐਸੇ ਪ੍ਰਮਾਣ ਨੇ ਐਸੇ ਪੁਰਾਣਕ ਮਤ ਦੇ ਵਿੱਚ ਹਿੰਦੁਸਤਾਨ ਦੇ ਇਤਿਹਾਸ ਵਿੱਚ ਕਿ ਜਿਨ੍ਹਾਂ ਜਿਨ੍ਹਾਂ ਮਹਾਂਪੁਰਸ਼ਾਂ ਸਾਧੂਆਂ ਨਾਲ ਮਸ਼ਕਰੀ ਕੀਤੀ ਉਹਨਾਂ ਨੂੰ ਭਾਈ ਖੁਆਰ ਹੋਣਾ ਪਿਆ।
ਪਾਂਡ ਭਗਤੀਏ ਡੋਮਲੁਕ ਇਨਕੀ ਹੈ ਯੈ ਕਾਰ।
ਕਹਿੰਦੇ ਮਾਧੋ ਦਾਸ ਤੂੰ ਸੰਤ ਹੈ, ਤੂੰ ਵੈਰਾਗੀ ਸਾਧ ਹੈ, ਇਹ ਸਾਧਾਂ ਦਾ ਕੰਮ ਥੋੜੀ ਆ ਵੀ ਸੰਤਾਂ ਨਾਲ ਮਸ਼ਕਰੀਆਂ ਕਰਨੀਆਂ। ਮਸ਼ਕਰੀਆਂ ਕਰਨ ਦਾ ਕੰਮ ਤਾਂ ਭਾਂਡਾਂ ਦਾ ਹੈ, ਭਾਂਡ ਹੁੰਦੇ ਨੇ ਨਾ, ਉਹਨਾਂ ਦਾ ਕੰਮ ਹੁੰਦਾ ਮਸ਼ਕਰੀਆਂ ਕਰਨੀਆਂ। ਜਿਹੜੇ ਭਗਤੀਏ ਭਗਤੀਏ ਕਹਿੰਦੇ ਨੇ ਰਾਸ ਕਰਨ ਵਾਲੇ ਜਿਹੜੇ ਆ ਰਾਸਾਂ ਕਰਦੇ ਨੇ ਉਹਨਾਂ ਦਾ ਕੰਮ ਹੁੰਦਾ ਮਸ਼ਕਰੀਆਂ ਕਰਨਾ। ਡੂਮ ਕਹਿੰਦੇ ਨੇ ਮਰਾਸ਼ੀਆਂ ਨੂੰ, ਮਰਾਸ਼ੀਆਂ ਦਾ ਕੰਮ ਹੁੰਦਾ ਮਸ਼ਕਰੀਆਂ ਕਰਨਾ, ਉਹਨਾਂ ਦੀ ਹੈ ਇਹ ਕਾਰ। ਤੇਰੇ ਜੈਸੇ ਸਾਧੂਆਂ ਦਾ ਇਹ ਕੰਮ ਨਹੀਂ ਕਿ ਜਿਹੜਾ ਸੰਤਾਂ ਮਹਾਂਪੁਰਖਾਂ ਨਾਲ ਮਸ਼ਕਰੀਆਂ ਕਰਦਾ ਫਿਰੇ।
ਚੋ ਪਈ ਤਬ ਉਨ ਕਹਿਓ ਮੈਂ ਬੰਦਾ ਤੇਰਾ, ਮੈਂ ਤੋਏ ਸਿੰਘ ਗੁਰੂ ਤੂੰ ਮੇਰਾ।
ਮਹਾਰਾਜ ਨੇ ਜਦੋਂ ਪੁੱਛਿਆ ਨਾ ਦੱਸ ਕਿਹੜਾ ਪੰਥ ਹੈ ਤੇਰਾ, ਕਿਹੜਾ ਗੁਰੂ ਹੈ ਤੇਰਾ, ਇਹਨੇ ਹੱਥ ਜੋੜੇ ਤੇ ਆਖਿਆ ਸਤਿਗੁਰੂ ਮੈਂ ਤੁਹਾਡਾ ਬੰਦਾ ਤੇ ਤੁਸੀਂ ਮੇਰੇ ਗੁਰੂ ਤੇ ਮੈਂ ਤੁਹਾਡਾ ਸਿੰਘ। ਮਹਾਰਾਜ ਜੀ ਮੈਂ ਤੁਸੀਂ ਸਿੰਘ, ਗੁਰੂ ਤੂੰ ਮੇਰਾ, ਅੱਜ ਤੋਂ ਬਾਅਦ ਮੈਂ ਤੁਹਾਡਾ ਸਿੱਖ ਤੇ ਤੁਸੀਂ ਮੇਰੇ ਗੁਰੂ ਹੋ। ਗਰੀਬ ਨਵਾਜ
ਪਿਛਲੀ ਬਾਤ ਮਾਫ ਹਮ ਕੀਜੈ।
ਬਖਸ਼ ਲੋ ਮਹਾਰਾਜ, ਜਿਹੜੇ ਮੇਰੇ ਪਿਛਲੇ ਔਗਣ ਸਨ, ਪਿਛਲੇ ਗੁਨਾਹ ਸਾਨੂੰ ਬਖਸ਼ ਲੋ। ਇੱਥੋਂ ਇਹਨਾਂ ਦਾ ਨਾਮ ਬੰਦਾ ਸਿੰਘ ਮਹਾਰਾਜ ਜੀ ਦਾ ਪ੍ਰਚਲਿਤ ਹੋਇਆ। ਜਿਹੜਾ ਬਹਾਦਰ ਸ਼ਬਦ ਬੰਦਾ ਸਿੰਘ ਦੇ ਨਾਂ ਨਾਲ ਜੁੜਿਆ ਨਾ, ਬਾਬਾ ਬੰਦਾ ਸਿੰਘ ਜੀ ਦੇ ਨਾਂ ਨਾਲ, ਇਹ ਬਹਾਦਰ ਸ਼ਬਦ ਖਾਲਸੇ ਨੇ ਜੋੜਿਆ, ਕਿਉਂਕਿ ਬਹਾਦਰੀ ਵਿਖਾਈ ਇਹਨੇ ਜਦੋਂ ਵਜ਼ੀਰ ਖਾਂ ਨੂੰ ਮਾਰਿਆ, ਸਰਹੰਦ ਦੇ ਉੱਤੇ ਹਮਲਾ ਕੀਤਾ, ਇਹਦੀ ਬਹਾਦਰੀ ਵੇਖ ਕੇ ਪੰਥ ਨੇ ਇਹਨੂੰ ਲਖਬ ਦਿੱਤਾ ਕਿ ਰੁਤਬਾ ਦਿੱਤਾ ਕਿ ਬੰਦਾ ਸਿੰਘ ਬਹਾਦਰ, ਬਾਬਾ ਬੰਦਾ ਸਿੰਘ ਬਹਾਦਰ। ਇਤਿਹਾਸਕਾਰ ਇਹ ਵੀ ਲਿਖਦੇ ਵੀ ਖੰਡੇ ਦੀ ਪੌਲ ਛੱਕ ਕੇ ਗੁਰਬਖਸ਼ ਸਿੰਘ ਵੀ ਇਹਨਾਂ ਦਾ ਨਾਂ ਰੱਖਿਆ ਸੀ ਕਲਗੀਧਰ ਨੇ, ਪਰ ਜ਼ਿਆਦਾ ਪ੍ਰਚਲਿਤ ਨਾਮ ਪੰਥ ਵਿੱਚ ਇਹਨਾਂ ਦਾ ਬਾਬਾ ਬੰਦਾ ਸਿੰਘ ਬਹਾਦਰ ਕਰਕੇ ਪ੍ਰਗਟ ਹੋਇਆ। ਮਹਾਰਾਜ ਗਰੀਬਨ ਬਾਗ ਸੱਚੇ ਪਾਤਸ਼ਾਹ ਨੂੰ ਕਹਿੰਦਾ ਸਤਿਗੁਰੂ ਮੇਰੇ ਜਿਹੜੇ ਪਿਛਲੇ ਔਗਣ ਸਨ ਉਹ ਬਖਸ਼ ਲਓ। ਤੇ ਸਤਿਗੁਰਾਂ ਦਾ ਸੁਭਾਅ ਹੀ ਹੈ ਪਿਛਲੇ ਔਗਣ ਬਖਸ਼ ਕੇ ਅਗਾਂਹ ਤੋਂ ਮਾਰਗ ਤੇ ਪਾ ਦਿੰਦੇ ਨੇ, ਸਿੱਧੇ ਰਸਤੇ ਤੇ ਪਾ ਦਿੰਦੇ ਨੇ। ਤੇ ਵੀ ਕਹਿ ਰਿਹਾ ਮਹਾਰਾਜ ਕਿਰਪਾ ਕਰਕੇ ਦਇਆ ਕਰਕੇ ਮੇਰੀਆਂ ਪਿਛਲੀਆਂ ਬਾਤਾਂ ਮਾਫ ਕਰੋ।
ਅਬ ਹੋਏ ਫਿਰ ਤੋਂ ਜੀ ਆਇਓ ਕੀਜੈ।
ਮਹਾਰਾਜ ਅੱਜ ਤੋਂ ਬਾਅਦ ਮੈਂ ਕੋਈ ਏਦਾਂ ਦਾ ਕੰਮ ਕਰਦਾ ਜਿਹੜਾ ਗੁਰਮਤ ਵਿਰੋਧੀ ਹੋਵੇ, ਤੇ ਮਹਾਰਾਜ ਜੀ ਫਿਰ ਜੋ ਤੁਹਾਡੇ ਚਿੱਤ ਆਵੇ ਤੁਸੀਂ ਉਹ ਕਰਿਆ ਜੇ, ਮੈਨੂੰ ਹਰ ਸਜ਼ਾ ਪ੍ਰਵਾਨ ਹੋਵੇ। ਜੋ ਪਹਿਲਾਂ ਹੋ ਗਏ ਉਹ ਮਾਫ ਕਰ ਦਿਓ, ਪਰ ਅੱਗੇ ਤੋਂ ਮੈਂ ਇਹ ਪ੍ਰਣ ਕਰਦਾ ਕਿ ਜੇ ਅਗਾਂਹ ਤੋਂ ਮੈਂ ਕੋਈ ਏਦਾਂ ਦਾ ਮਾੜਾ ਕੰਮ ਕਰਦਾ ਜਿਹੜੇ ਪਹਿਲਾਂ ਕੀਤੇ ਨੇ, ਜੇ ਇਹਨਾਂ ਨੂੰ ਦੁਹਰਾਉਣਾ ਤੇ ਫਿਰ ਮਹਾਰਾਜ ਤੁਹਾਡੇ ਚਿੱਤ ਵਿੱਚ ਜੋ ਆਵੇ ਮੇਰੇ ਨਾਲ ਉਸੇ ਤਰ੍ਹਾਂ ਕਰਿਆ ਜੇ, ਜਿਹੜੀ ਸਜ਼ਾ ਤੁਸੀਂ ਦੇਣਾ ਚਾਹੋਗੇ ਮੈਂ ਪ੍ਰਵਾਨ ਕਰਾਂਗਾ।
ਅਬ ਮੈਂ ਭਇਓ ਤੁਮਾਰੋ ਦਾਸ।
ਮਹਾਰਾਜ ਹੁਣ ਮੈਂ ਤੁਹਾਡਾ ਦਾਸ ਹੋ ਗਿਆ, ਹੁਣ ਮੈਂ ਤੁਹਾਡਾ ਸੇਵਕ ਹੋ ਗਿਆ ਹਾਂ।
ਸੋ ਮੈਂ ਕਰੋ ਹੁਕਮ ਹੋਏ ਖਾਸ।
ਮਹਾਰਾਜ ਹੁਣ ਤੁਸੀਂ ਜੋ ਖਾਸ ਹੁਕਮ ਮੇਰੇ ਪ੍ਰਤੀ ਕਰੋਗੇ ਮੈਂ ਉਸ ਹੁਕਮ ਦੇ ਮੁਤਾਬਕ ਉਹੀ ਕੰਮ ਕਰਾਂਗਾ।
ਅਬ ਕੋ ਕੀਜੈ ਆਪਣੋ ਦਾਸ, ਦਾਸ ਗਿਆਨ ਰਾਖੋ ਨਿਜ ਪਾਸ।
ਮਹਾਰਾਜ ਜੀ ਮੈਨੂੰ ਆਪਣਾ ਦਾਸ ਕਰ ਲਓ, ਆਪਣਾ ਦਾਸ ਬਣਾ ਲਓ, ਤੇ ਮਹਾਰਾਜ ਮੈਨੂੰ ਆਪਣਾ ਦਾਸ ਜਾਣ ਕੇ ਆਪਣੇ ਚਰਨਾਂ ਚ ਜਗ੍ਹਾ ਦੇ ਦਿਓ, ਮੈਨੂੰ ਆਪਣੇ ਚਰਨਾਂ ਚ ਥਾਂ ਬਖਸ਼ ਕੇ ਆਪਣੇ ਚਰਨਾਂ ਚ ਰੱਖ ਲਓ।
ਦੋਹੇਰਾ ਜਬ ਐਸੇ ਉਨ ਬਚ ਕੇ ਹੱਥ ਜੋੜ ਸਿਰ ਨਿਆਏ।
ਜਦੋਂ ਇਸ ਤਰ੍ਹਾਂ ਮਾਧੋ ਦਾਸ ਜੋ ਹੁਣ ਬਾਬਾ ਬੰਦਾ ਸਿੰਘ ਬਹਾਦਰ ਬਣ ਚੁੱਕੇ ਨੇ, ਬਾਬਾ ਬੰਦਾ ਸਿੰਘ ਜੀ ਨੇ ਜਦੋਂ ਇਸ ਤਰ੍ਹਾਂ ਮਹਾਰਾਜ ਜੀ ਨੂੰ ਬੇਨਤੀ ਕੀਤੀ, ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਵਿਚ ਇਹਨੇ ਸੀਸ ਨਿਭਾਇਆ।
ਭਏ ਪ੍ਰਸੰਨ ਤਬ ਸਤਿਗੁਰੂ लीनो चरणन लाए।
महाराज जी बड़े प्रसन्न होए देते और अपने चरण ही ला लिया इनू, माधो दास बैरागी नू अपने चरणा नाल जोड़ लिया।
पई सतगुर कई सिख बनो औखा।
महाराज जी कहंदे माधो दास तू ए गल ता झट कह दिती है भी मैं तुहाडा सिख हां ते तुसी मेरे गुरु हो, पर सुन सिख बनना बड़ा औखा जे, सिख बनना बड़ा औखा है, सिख कहाउणा सौखा है पर सिख बनना बड़ा औखा है। हां जी
मन तन तन रखोए न तुखा।
सिख बनन वास्ते पहला की करना पैंदा सुन, अपना मन तन धन सब कुछ गुरु अगे भेट करके अपने मन च कोई संसा ते कोई तोखला ना रखे, कोई डर ना रखे। तन मन धन सब सौंप गुरु को हुक्म मन्या पाईया। ए सिखी दी डेफिनेशन है, ए सिखी दी परिभाषा है कि अपना तन मन धन गुरु दे चरणा विच भेट करके अपने हिरदे विच किसी भी प्रकार दा तोखला नहीं रखना।
सिख बने जब खोए परम।
माधो दास बंदा सिंह बहादुर सुन, सिख तां बनया जांदा जे हिरदे च किसी भी प्रकार दा भरम ना रहे। जब खोए परम, जद हिरदे च सारे भरम निकल जान उदो सिख बनींदा।
सिख बनन कै कठन सो करम।
जे भरम पाड़ के रखे हुए ने हिरदे च फिर सिख नहीं गे। जेदे अंदर भरम है ना वो सिख नहीं है। सिख हो है जेदे अंदरों सारे भरम निकल गए ने, ते जेड़ा घरों निकलन वेले भी भरम रखदा है भी अज वार शनि है, ते बिल्ली ने राह कट लिया जा किसे ने निछ मार दिती है, वह कहदा सिख होया। जेड़ा परम रखदा वह सिख थोड़ी है। सिख ता वह है जेड़ा परम त्याग देवे। महाराज जी ने खालसे की परिभाषा देंदिया भी कहा है कि परम भेख ते रह न्यारा। जिहड़ा सिख है ना खालसा वो परम ते भेख दोनों तो वखरा रहिंदा, ना उहदे अंदर परम है ते ना वह भेखी। ते जे परम है तो सिख नहीं है। इस करके बंदा सिंह परम छड़ने पैणगे हिरदे ते, जे परम छड़ेगा तो सिख बनेगा।
सिख बनन का कठन सो करम।
सिख बनन वास्ते बड़े औखे कर्म करने पैंदे ने। सिर दीजे आप गवाए वाली अवस्था बनानी पैंदी है। सिख बनन वास्ते बड़ी करड़ी घालना घालनी पैंदी है।
सिख होए जो आपा खोवै।
सिख हो है जिहड़ा अपने अंदरों अपना आपा गवा देवे, अपनी हस्ती मिटा देवे, जिहदे अंदर अपनी मैं मेरी दा भाव भी ना रहे, वो सिख बनदा है। बंदा सिख बनेगा इदां दा सिख जिहदे अंदर आपा ना रहे, जिहड़ा अपने अंदरों अपना आपा भाव मिटा देवे।
मीत कुल है निज गुल कुल होवै।
अपनी कुल दा माण छड़ के गुरु दी कुल दा बन जाए। आखो सतनाम से। अपनी कुल दा माण छड़ के भी जिहड़ी कुल च मैं जमया उहदा माण छड़ के गुरु दी कुल दा हो जाए, वह सिख है। जेड़ा गुरु दी कुल दा धारनी बन जाए।
जिम कर कीट निज कुल है त्यागे।
उदाहरण दिंदे महाराज जी कहंदे एक प्रिंगी हुंदी है ना, वो प्रिंगी की करदी है कि किसे गाडर जी नूं कीड़े दूजे जाति नूं आप नहीं बच्चे जमदी, किसे होर जाति दा एक कीड़ा उहनूं लिया के अपना जिहड़ी उहने मिट्टी दी उह बनाई हुंदी है उहदे विच रख लैंदी है और उहनूं अपनी आवाज सुणाउंदी है वह प्रिंगी, ते उनू अपनी आवाज सुना सुना के उनू अपने वर्गा बना लेंदी है। वो अपनी कुल नू त्याग के प्रिंगी दी जेड़ी कुल है उनू अख्तियार कर लेंदी है।
मैं प्रिंगी उस कुल लागे।
फिर प्रिंगी बन जांदा वो दूजा कीड़ा जेड़ा है ना गाडर जी हुंदी है, वो दूजा कीड़ा उसे भृंग की कुल का हो जाता। एदा सिख ने अपनी कुल का माण त्याग के गुरु की कुल का धारनी हो जाना। ए ओ जन्म है जिस जन्म का जिक्र मेरे साहब ने गुरबाणी विच कीता, सतगुर का जन्मे गवन मिटाया। गुरु घर विच दोबारा जन्म हुंदा, बंदा सिंह का दोबारा जन्म हो रहा महाराज जी दे घर दे विच। ए ओ जन्म है खालसा जी, एक होर बड़ी महापुरशां ने आश्चर्य बात सुनाई। एक बच्चा जदों माता दे गर्भ विच हुंदा ना, उदों तक ना तो वह अपने पिता दे दर्शन कर सकता ते ना ही मां दे। जदों तक वह बच्चा गर्भ विच ना प्यो नूं वेख सकता ना मां नूं, जदों जन्म हुंदा ते वेखदा। ए जिन्नी दुनिया परमात्मा दे गर्भ दे विच है, जिन्नी दुनिया जिन्नी प्रकृति है परमेश्वर दे गर्भ दे विच है सारी दुनिया। ये सारा ब्रह्मांड, ब्रह्मांड का मतलब ब्रह्म का आंडा, ये सारा ब्रह्मांड परमेश्वर का गर्भ है, उहदे विच सारी दुनिया। पर जिहड़े महापुरुष गुरु की शरण विच आ जांदे ने ना, उहनां दा इस गर्भ चो जन्म हो जांदा है, वह अपने माता ते पिता के दर्शन कर लेंदे ने। गुरदेव माता गुरदेव पिता, और वह जन्म केवल ब्रह्म ज्ञानिया का हुंदा है। बाकी दुनिया तो गर्भ च टुरी फिरदी है, गर्भ च टारा मारी जाने असी। असल जन्म तो उदो हुंदा खालसा जी जदों गुरु की शरण में आ जाइए। महाराज जी दस रहे ने, कहते अपनी कुल का माण छड़ के जदों गुरु कुल नूं अख्तियार कर लवे भृंगी वांगू, फिर सिख बनया जा सकता है।
दोहेरा वालों निक्की खन्यों तिखी है सिखी की रीत।
महाराज जी कहंदे बंदा सिंह सिखी दी रीत सुन लै, ए वाल नालों भी बारीक ते खंडे दी धार नालों भी तिखी है, इस राह ते टुरना पैंदा। सिखी का मतलब भी इस राह ते चलना, खंडे की धार नालों भी तिखी ते वाल नालों भी बारीक। भाई गुरदास जी ने भी लिखी है एक पंक्ति, वालों निक्की जानिया खंडे नालों सुनिया तिखी। आहा कहते वाल नालों भी बारीक ते खंडे की धार तो भी तिखी। गुरु की सिखी का मार्ग है बंदा सिंह, इस रस्ते ते चलना पैना। खन्यो तिखी वालों निक्की, एत मार्ग जाना। धन गुरु अमरदास तीसरे पातशाह भी कहते भाई इस रस्ते ते चलना है।
सिर ते परे सेवा करे तो डर डरे मद चीत।
सिर तो परे होके सेवा करे, सिर तो परे होके सिर देना पैंदा सिखी दे विच, अपना सिर भेट करना पैंदा है, पहला मरना कबूल करना पैंदा है। सिखी दी अरबता ही उत्थों हुंदी है जिथे अवस्था बन जे पहला मरण कबूल, मरना कबूल करके। इस करके तो डरे मद चीत, कहिंदे अपने हिरदे दे विच किसी भी प्रकार का डर ना रखे।
जो आखी सतगुरे उसे सो उनलीनी मान।
कलगीधर पातशाह महाराज जी ने जो जो बचन कहे माधो दास बरागी ने सत बचन करके मान ले। पातशाह जो जो आप जी का हुक्म है मैं उस तरह प्रवान करांगा, मैं इसे तरह चलांगा। जो सिखी दी परिभाषा तुसी दसी है उस परिभाषा नूं मैं धारण करके उस मार्ग ते चलांगा।
धरियो सो बंदा नाम तिस तिन कर लियो परमान।
महाराज सच्चे पातशाह जी ने फिर एदा नाम रखिया बंदा सिंह, क्योंकि इन्हें आख्या ना महाराज मैं तुहाडा बंदा, ते महाराज जी कहंदे अच्छा फिर तू बंदा है ते फिर तू बंदा सिंह, इन पौल चकाई। तो बंदा सिंह एदा नाम रखिया, तिन कर लियो परमान, और महाराज जी ने इनू अपने पैरी पया जान के इनू प्रवान कर लिया। बंदा सिंह बहादुर नू अपने चरणा विच प्रवान कर लिया।
बार बार बंदे पग धरियो तो सतगुर सिर पै हाथ धरियो।
बार 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 सतगुरां दे चरणां ते मत्था टेकिया, एक बार नहीं कई बार मत्था टेकिया, चुक चुक के बार बार। जदों इन्हे बार बार महाराज जी दे चरणां ते मत्था धरिया ते कलगीधर पातशाह जी महाराज जी ने फिर इहदे सिर ते हाथ धर दिता।
समरथ गुरु
खालसा जी जिहदे सिर ते सतगुरु जी हाथ धर देण ना दुनिया दियां सारियां ताकतां उहदे अंदर आ जांदियां। समरथ गुरु सिर हाथ धरियो गुर कीनी कृपा अपार। जदों समरथ गुरु सिर ते हाथ धर दे फिर इन्नी कृपा हो जांदी भी उह कृपा दी मिणती गिणती नहीं कीती जा सकदी, उहनूं मिणिया मापिया नहीं जा सकदा। किन्ना कुछ बख्श दिंदे ने कलगियां वाले पातशाह जी महाराज जी ने बाबा बंदा सिंह बहादुर दे सिर ते हाथ धर दिता।
बंदा कही किच आ गया देओ।
हुण बाबा बंदा सिंह जी बहादुर बोले कलगीधर नूं बेनती करदे आ, महाराज कृपा करके मैनू हुण आग्या दिओ, मेरे प्रति हुण हुक्म करो।
खिजमत हमें को बख्शियो।
महाराज कोई खिजमत दा मौका, खिदमत दा यानी कि कोई सेवा दा मौका महाराज मैनू बख्शो के मैं तुहाडी की सेवा कर सकदा, तुहाडी किस सेवा विच मैं अपना जीवन लेखे ला सकदा।
सतगुर कही तुम जोग याकार जा साहिब जादन काती मार।
सतगुरु जी कहन लगे बंदा सिंह जी तुहाडे जिम्मे ए काम है कि साडे साहिबजादियां दा जिहड़ा काती है जिन्हें सत साल ते नौ साल दे साडे बच्चे नीहां विच चिणदियां मन च कोई रंचक भर भी दया दी बिरती नहीं लियांदी, उस पापी दोखी वजीदे नूं मारना है, ए तुहाडा काम है, ए सेवा करनी है तुसीं, उस पापी वजीदे नूं जाके सोधा लाउणा है।
सरहंद को मार फिर मारी पहाड़।
सरहंद ते फतेह करके फिर जिन्ने पहाड़ दे इलाके ने जिन्हां पहाड़ियां ने खालसे नूं बड़ा तंग कीता है उन्हां पहाड़ियां नूं मारना है।
सतगुरु सौंपी
महाराज जी ने ए कार ए काम ए जिम्मेवारी बाबा बंदा सिंह जी बहादुर नूं सौंपी है।
सिख न रख असिख संघरियो।
महाराज जी ने हुक्म कीता आख्या बंदा सिंह जी सिखां दी रखिया करनी है और जेड़े असिख ने असिख जेड़े सिखां दे विरोधी ने उना पापियां नू सोधा लाउणा, उना दा संघार करना, उना नू मारना है।
दास होए ता उसे उभरियो।
जेड़ा कोई गुरु घर दा दास होवे सेवक होवे उनू जाके उभारना है।
दिलियों लगकर दंगा मचाओ।
दिल्ली तक शेर खंडे ताई तू दंगा मचाना जाके दिल्ली तक तेरी ताक पवेगी।
पंजाब पर्वत सब तोर मिलावो।
सारे पंजाब दा इलाका ते जिन्ने पहाड़ ते पर्वत ने बाई धार दियां रियासतां उना सब नू धूड़ विच गर्द विच मिला के अपने जेर करना है, अपने अधीन करना है।
ओहेरा बिरछन के सिर जो लगे कै बंदो उस जग।
खालसा जी आ दरख्तां दे उत्ते ना वेलां बन जांदियां ने, कई दरख्तां नू वेलां ढक लैंदियां, ਉਹ ਦਰਖਤ ਦੇ ਉੱਤੇ ਜਿਹੜੀ ਵੇਲ ਹੁੰਦੀ ਉਹਦੀ ਆਪਣੀ ਜੜ ਨਹੀਂ ਹੁੰਦੀ ਥੱਲੇ, ਦਰਖਤ ਦੇ ਉੱਤੇ ਹੀ ਫੈਲਦੀ ਹੈ, ਇੰਨਾ ਜ਼ਿਆਦਾ ਫੈਲ ਜਾਂਦੀ ਹੈ ਵੀ ਦਰਖਤ ਨੂੰ ਆਪਣੇ ਵਿੱਚ ਢੱਕ ਲੈਂਦੀ ਹੈ। ਉਹ ਵੇਲ ਨੂੰ ਜਗਤ ਵਿੱਚ ਕਿਹਾ ਜਾਂਦਾ ਬੰਦਾ, ਉਹ ਜਿਹੜੀ ਵੇਲ ਹੈ ਨਾ ਉਹਨੂੰ ਬੰਦੋ ਕਿਹਾ ਜਾਂਦਾ, ਉਸ ਵੇਲ ਦਾ ਨਾਮ ਬੰਦੋ ਹੈ। ਉਹ ਸਾਰੇ ਦਰਖਤ ਦੇ ਉੱਤੇ ਜਦੋਂ ਢੱਕ ਲੈਂਦੀ ਤੇ ਦਰਖਤ ਨੂੰ ਸੜ ਦਿੰਦੀ ਹੈ, ਦਰਖਤ ਵਿੱਚ ਹੀ ਸੁੱਕ ਜਾਂਦਾ, ਸੜ ਜਾਂਦਾ, ਕੁਮਲਾ ਜਾਂਦਾ ਹੈ।
ਅਮਰੋ ਬੰਦੋ ਤੂੰ ਬੰਦ ਸੋ ਤੂੰ ਜਾਏ ਪਾਤਸ਼ਾਹੀ ਲੱਗ।
ਮਹਾਰਾਜ ਜੀ ਕਹਿੰਦੇ ਸਾਡਾ ਬੰਦਾ ਤੂੰ ਬਣ ਜਾ ਤੇ ਜਿਹੜੇ ਬਾਦਸ਼ਾਹ ਨੇ ਹਿੰਦੁਸਤਾਨ ਦੇ ਉਹਨਾਂ ਦਰਖਤਾਂ ਦੇ ਉੱਤੇ ਜਾ ਕੇ ਬੰਦੇ ਵਾਂਗੂ ਫੈਲ ਜਾ, ਜਿਵੇਂ ਉਹ ਵੇਲ ਫੈਲਦੀ ਹੈ ਨਾ ਦਰਖਤ ਨੂੰ ਸਾੜ ਦਿੰਦੀ ਹੈ, ਏਦਾਂ ਵੱਡੀਆਂ ਵੱਡੀਆਂ ਜਿਹੜੀਆਂ ਪਾਤਸ਼ਾਹੀਆਂ ਨੇ ਹਿੰਦੁਸਤਾਨ ਦੀਆਂ, ਜਾਓ ਬੰਦਾ ਸਿੰਘ ਜੀ ਬਹਾਦਰ ਉਹਨਾਂ ਪਾਤਸ਼ਾਹੀਆਂ ਨੂੰ ਜਾ ਕੇ ਗਾਲ ਕੇ ਰੱਖ ਦਿਓ ਸਾਡਾ ਬੰਦਾ ਬਣ ਕੇ, ਸਾਡੇ ਵੱਲੋਂ ਬੰਦਾ ਬਣ ਕੇ, ਭਾਵ ਗੁਰੂ ਕਾ ਬੰਦਾ ਬਣ ਕੇ ਉਹ ਸਾਰੀਆਂ ਪਾਤਸ਼ਾਹੀਆਂ ਨੂੰ ਗਾਲ ਸੁੱਟੋ। ਏਦਾਂ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਆਗਿਆ ਕੀਤੀ ਹੈ। ਹੋਰ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।